ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗੇ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੋ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ ਪਾਨ ਸੁਣੈ ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਮਨ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਈ ਦਰਬਾਰੀ ਡੰਡੋਤ ਬੰਦਨ ਅਨੁਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਦੇਹ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਹ ਗੁਜਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧਲਖ ਹੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਪਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨਾ ਤੇ ਵੜਿਆਗੀ ਪਾਵੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਹੋ ਆਪ ਬੜਿਆਂ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਦਇਆ ਦੇ ਪਾਤਰ ਬਣਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੇ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਇਸ ਸ਼ਬਦ ਦੇ ਅੰਦਰ ਦਾਸ ਜਿਸ ਤਰ੍ਹਾਂ ਗੁਰੂ ਘਰ ਵਿੱਚ ਸ਼ਰਧਾ ਸੰਯੁਕਤ ਹੋ ਕੇ ਨਿਮਰਤਾ ਦੇ ਸਹਿਤ ਆਪਣੀ ਹਮੇ ਨੂੰ ਗਵਾ ਕੇ ਸੇਵਾ ਕਰਦਾ ਹੈ ਉਹਦੇ ਉੱਪਰ ਨਿਰੰਕਾਰੀ ਬਖਸ਼ਿਸ਼ ਹੁੰਦੀ ਹੈ। ਉਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਬਖਸ਼ਿਸ਼ ਕਰਨਗੇ। ਕਿਉਂਕਿ ਇਤਿਹਾਸ ਪੜ੍ਹਨ ਦੇ ਨਾਲ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਘਰ ਵਿੱਚ ਗੁਰੂ ਸਾਹਿਬਾਂ ਨੇ ਆਪ ਸੇਵਾ ਕਿਸ ਢੰਗ ਨਾਲ ਕੀਤੀ ਹੈ, ਇਹ ਵੀ ਪ੍ਰਸੰਗ ਹਨ। ਕਿ ਗੁਰੂ ਮਹਾਰਾਜ ਦੇ ਦਰਬਾਰ 'ਚ ਗੁਰਸਿੱਖਾਂ ਨੇ ਕਿਵੇਂ ਸੇਵਾ ਕੀਤੀ, ਉਹ ਵੀ ਪ੍ਰਸੰਗ ਆਉਂਦੇ ਆ। ਉਹਨਾਂ ਦੇ ਸੁਣਨੇ ਦੇ ਨਾਲ ਬਹੁਤ ਵਿਚਾਰਾਂ ਮਿਲਦੀਆਂ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਕੈਸਾ ਅਲੌਕਿਕ ਜੀਵਨ ਹੈ। ਇਸੇ ਤਰ੍ਹਾਂ ਬਾਬਾ ਮੱਝ ਸਾਹਿਬ ਤਥਾ ਹੋਰ ਬੇਅੰਤ ਗੁਰਸਿੱਖ ਹੈ ਜਿਨ੍ਹਾਂ ਨੇ ਹਸਤੀ ਸਿਰ ਜੋ ਹੰਕਸ ਹੈ, ਐਰਨ ਜੋ ਸਿਰ ਦੇ, ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਪਾਲੇ। ਨਿਰਮਾਣ ਹੋ ਕੇ ਸੇਵਾ ਕੀਤੀਆਂ। ਇਸੇ ਤਰ੍ਹਾਂ ਜੇ ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਕੋਈ ਪਦਵੀਆਂ ਦਿੱਤੀਆਂ, ਫਿਰ ਵੀ ਉਹਨਾਂ ਦੇ ਅੰਦਰ ਸੇਵਾ ਵਾਲੇ ਭਾਵ ਰਹੇ। ਮਹਾਰਾਜਾ ਅੱਲਾ ਸਿੰਘ ਦਾ ਜੀਵਨ ਪੜ੍ਹੋ, ਕਿਸ ਤਰ੍ਹਾਂ ਲੰਗਰ ਵਰਤਦਾ ਸੀ, ਉਹਨਾਂ ਦੇ ਘਰੋਂ ਮਾਤਾ ਫਤਿਹ ਬਾਰ ਉਹਦੇ ਵਾਸਤੇ ਹੁਕਮ ਸੀ ਕਿ ਗੁਰੂ ਮਹਾਰਾਜ ਦੇ ਮਹਿਲ ਆਪ ਲੰਗਰ ਵਰਤਾਉਂਦੇ ਰਹੇ, ਤੂੰ ਇਹ ਸੇਵਾ ਕਰਨੀ। ਪੁਰਾਣੇ ਮਰਜ਼ਾਦਾ ਪੇ ਲੰਗਰ ਦਾ ਪ੍ਰਸ਼ਾਦਾ ਚੌੜਾ ਹੋਵੇ, ਦਾਲਾ ਸਭ ਜਾਂ ਥੋੜ੍ਹਾ ਕਾਠਾ ਹੋਵੇ, ਉਹ ਪ੍ਰਸ਼ਾਦੇ ਦੇ ਉੱਤੇ ਪੈ ਜਾਂਦਾ। ਲੰਗਰ ਵਰਤਾ ਰਹੇ ਸੀ, ਦਾਲਾ ਥੋੜ੍ਹਾ ਨਰਮ ਅਤੇ ਗਰਮ ਸੀ, ਸਿੰਘ ਦੇ ਹੱਥਾਂ ਨੂੰ ਸੇਕ ਲੱਗਿਆ। ਉਸਨੇ ਫਿਰ ਮਾਤਾ ਫਤਿਹ ਕੌਰ ਜੋ ਮਹਾਰਾਜਾ ਅੱਲਾ ਸਿੰਘ ਦੇ ਘਰੋਂ ਸਨ, ਮਾਤਾ ਜੀ, ਉਹਨਾਂ ਦੇ ਸਿਰ ਵਿੱਚ ਪਾ ਦਿੱਤਾ। ਕਹਿਣ ਲੱਗਿਆ ਸਿੱਖੜਿਆਂ ਦੀ ਸੇਵਾ ਕਰਾ ਲਾ, ਆਹ ਕੁਝ ਹੋਇਆ। ਕਹਿਣ ਲੱਗੇ ਤੇਰੇ ਸਿਰ ਵਿੱਚ ਮੁਗਲਾਂ ਨੇ ਤੇਲ ਦੇ ਤੱਤੇ ਕੜਛੇ ਪਾਉਣੇ ਸੀ, ਕਹਿੰਦੇ ਇਹਦੇ ਨਾਲ ਟਾਲਾ ਹੋ ਗਿਆ। ਉਹਨਾਂ ਦੇ ਅੰਦਰ ਦੇਖੋ ਕਿੰਨਾ ਸੇਵਾ ਵਾਲਾ ਸ਼ਰਧਾ ਵਾਲਾ ਭਾਵ ਸੀ। ਅਕਾਲੀ ਫੂਲਾ ਸਿੰਘ ਜੀ ਦਾ ਜੀਵਨ ਪੜ੍ਹੋ, ਸਵਾ ਸਿਰ ਦਾ ਕੜਛਾ ਹੁੰਦਾ ਸੀ, ਖੀਰ ਆ ਜਾਏ, ਕੜਾਹ ਪ੍ਰਸ਼ਾਦ ਆ ਜਾਏ, ਦਾਲਾ ਭਾਜਾ ਆ ਜਾਏ, ਕਹਿਣਾ ਮਹਾਰਾਜ ਤਾਂ ਬਹੁਤ ਜ਼ਿਆਦਾ। ਕਹਿੰਦੇ ਸਾਡਾ ਤਾਂ ਇਹ ਨਿਜਮਿਆ ਗਾਹ ਪਈ ਤੂੰ ਵੰਡ ਕੇ ਛਕ ਲਈ। ਗਲ ਕੇ ਬੋਲੋ ਸਤਨਾਮ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੇ ਅਲੀ। ਜੋ ਗੁਰੂ ਮਹਾਰਾਜ ਨੇ ਆਪ ਇਹ ਪਰੰਪਰਾ ਚਲਾਈ, ਇਹ ਗੁਰਸਿੱਖਾਂ ਦੇ ਅੰਦਰ ਵੀ ਇਹ ਨਿਯਮ ਵਰਤਦੇ ਰਹੇ। ਕਿਉਂਕਿ ਦੇਗ ਤੇਗ ਜਗ ਮੈਂ ਦੂ ਚੱਲੈ, ਇਸ ਵਾਸਤੇ ਦੇਗ ਲੰਗਰ ਤੇਗ ਸੂਰਵੀਰਤਾ ਗੁਰੂ ਗਰੀਬ ਦੀ ਰੱਖਿਆ ਵਾਸਤੇ ਸ੍ਰੀ ਸਾਹਿਬ ਇਹ ਬਰਕਤਾਂ ਮਹਾਰਾਜ ਨੇ ਦਿੱਤੀਆਂ। ਆਮ ਅਨੁਸਾਰ ਕੋ ਨਾ ਦੇਗ ਵਾਲੀ ਗੱਲ ਹੈ ਨਾ ਤੇਗ ਵਾਲੀ ਗੱਲ ਹੈ, ਇਹ ਗੁਰੂ ਮਹਾਰਾਜ ਨੇ ਕਰ ਦੀ ਬੜੀ ਅਲੌਕਿਕ ਵਡਿਆਈ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਇਤਿਹਾਸ ਪੜ੍ਹੀਏ ਅਤੇ ਸ਼ਾਮ ਨੂੰ ਸਾਰਾ ਲੰਗਰ ਵਰਤਾ ਕੇ ਜਿਹੜਾ ਵਧਿਆ ਹੋਇਆ ਲੰਗਰ ਸੀ ਉਹ ਜਾਨਵਰਾਂ ਨੂੰ ਦਰਿਆ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਸੀ, ਭਾਂਡੇ ਮੂੰਹਦੇ ਮਾਰੇ ਜਾਂਦੇ ਸੀ। ਮਹਾਰਾਜ ਨੂੰ ਬੇਨਤੀ ਮਾਰਗ ਕੱਲ ਸੰਗਤ ਆ ਜਾਏ, ਕਹਿੰਦੇ ਉਹਨਾਂ ਦੇ ਭਾਗ ਵੀ ਨਾਲੇ ਆ ਜਾਂਦੇ ਆ, ਬਖਸ਼ਿਸ਼ਾਂ ਕਮਾਈ। ਸੋ ਇਸ ਵਾਸਤੇ ਜਦੋਂ ਇਤਿਹਾਸ ਪੜ੍ਹੀਏ ਤਾਂ ਗੁਰੂ ਮਹਾਰਾਜ ਦਾ ਕੈਸਾ ਸੁੰਦਰ ਇਤਿਹਾਸ ਹੈ। ਇਤਿਹਾਸ ਨਾਲ ਫਿਰ ਸੁਣ ਕੇ ਸੇਵਾ ਦਾ ਚੱਜ ਵਿਚਾਰ ਹੁੰਦਾ ਅਤੇ ਬਾਣੀ ਵਿੱਚ ਸੇਵਾ ਸਿਮਰਨ ਦੇ ਬਚਨ ਲਿਖੇ ਇਤਿਹਾਸ ਦੀਆਂ ਸਾਖੀਆਂ ਫਿਰ ਬਾਣੀ ਦੀਆਂ ਪੰਕਤੀਆਂ ਨੂੰ ਸਿੱਧ ਕਰਕੇ ਦਿਖਾ ਦਿੰਦੀਆਂ। ਇਸ ਵਾਸਤੇ ਬਾਣੀ ਦੀ ਵੀ ਕਥਾ ਜ਼ਰੂਰੀ ਹੈ, ਇਤਿਹਾਸ ਦੀ ਵੀ ਜ਼ਰੂਰੀ ਹੈ। ਸੋ ਆਵਣ ਅੰਮ੍ਰਿਤ ਵੇਲੇ 'ਤੇ ਗੁਰਬਾਣੀ ਦੀ ਵਿਚਾਰ ਆਪ ਸਰਵਣ ਕਰਦੇ ਹੋ। ਪਿਛਲੇ ਪੈਰਾਂ 'ਚ ਗੁਰੂ ਮਹਾਰਾਜ ਦੇ ਇਤਿਹਾਸ ਦੀ ਵਿਚਾਰ ਹੈ, ਸ਼ਰਧਾ ਭਗਤੀ ਪਿਆਰ ਕਿਸ ਤਰ੍ਹਾਂ ਗੁਰਸਿੱਖਾਂ ਦੇ ਅੰਦਰ, ਚਾਹੇ ਉਹ ਲੰਗਰ ਦੀ ਸੇਵਾ ਕਰਦੇ ਹੈ, ਗੁਰੂ ਦਰਬਾਰ ਦੀ ਸੇਵਾ ਕਰਦੇ ਹੈ, ਗੁਰੂ ਕੇ ਨਿਸ਼ਾਨਾ ਧਾਮਾਂ ਦੀ ਸੇਵਾ ਕਰਦੇ ਹੈ, ਚਾਹੇ ਦੀਵਾਨਾਂ ਦੀ ਕਥਾ ਕੀਰਤਨ ਦੀ ਸੇਵਾ, ਨਾਮ ਅਭਿਆਸ ਹੈ, ਪਰਪਕਾਰ ਹੈ, ਕੁਰਬਾਨੀ ਵਾਲਾ ਪੱਖ ਹੈ, ਜਿੱਥੇ ਜਿੱਥੇ ਜਿਹਨੂੰ ਜਿਹੜੀ ਸੇਵਾ ਮਿਲੀ ਹੈ ਉਹਨੂੰ ਤਨਦੇਹੀ ਨਾ ਕਰੇ ਅਤੇ ਮਹਾਰਾਜ ਉਹਦੇ 'ਚ ਬਰਕਤ ਪਾ ਦਿੰਦੇ ਹੈ। ਸੇਵਾ ਕੋਈ ਵੀ ਛੋਟੀ ਨਹੀਂ, ਚਾਹੇ ਜੋੜਿਆਂ ਦੀ ਹੈ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ, ਸੇਵਾ ਬੇਅੰਤ ਪ੍ਰਕਾਰ ਦੀ ਹੈ। ਭਾਈ ਸਾਹਿਬ ਨੇ ਤਾਂ ਸਾਰਾ ਹੀ ਲੈ ਗਿਆ, ਹੁਣ ਤਾਂ ਰਿਵਾਜ਼ ਰੱਗਾਂ ਦਾ ਹੋ ਗਿਆ, ਪਰ ਇਹ ਵੀ ਸਾਫ ਕਰਨੇ ਪੈਂਦੇ। ਤੱਪੜ ਝਾੜ ਵਿਛਾਏ, ਤੂੜੀ ਨਹਾਇਆ, ਕੂੜੇ ਮੱਟ ਅਣਾਏ, ਨੀਰ ਭਰਾਇਆ, ਪਾਣੀ ਪੱਖਾ ਫੀਸ ਦਾਸ ਕੈ, ਇਸ ਤਰ੍ਹਾਂ ਦੀਆਂ ਸੇਵਾ ਵੀ ਸਮੇਂ ਨਾਲ ਸੀਆਂ। ਅੱਜ ਉਹਨਾਂ ਦਾ ਪੱਖ ਕੁਝ ਵੱਖਰਾ ਅਤੇ ਚੱਲ ਜ਼ਰੂਰ ਰਿਹਾ। ਸੋ ਇਸ ਵਾਸਤੇ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਹ ਮਖਾਰਵਿੰਦ ਤੋਂ ਅੰਮ੍ਰਿਤ ਰੂਪੀ ਜਿਹੜੀ ਬਾਣੀ, ਇਸ ਦੇ ਵਿਚਾਰ ਸਰਵਣ ਕਰੀਏ। ਗੁਰੂ ਮਹਾਰਾਜ ਜੀ ਆਪ ਆਪਣੀ ਰਸਨਾ ਤੋਂ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਤੀਜਾ।
ਆਸਾ ਰਾਗ ਹੈ, ਇਹ ਕਈਆਂ ਦਾ ਖਿਆਲ ਹੈ ਵੀ ਆਸਾ ਦੇ ਇਸ ਵਿੱਚ ਗਾਇਆ। ਆਸਾਂ ਨੂੰ ਪੂਰੀਆਂ ਕਰਨ ਵਾਲਾ ਇਹ ਅੰਮ੍ਰਿਤ ਵੇਲੇ ਦਾ ਰਾਗ ਹੈ। ਸ਼੍ਰੀ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਹੁੰਦਾ, ਇਹ ਅੰਮ੍ਰਿਤ ਵੇਲੇ ਗਾਉਣ ਦਾ ਵਿਧਾਨ ਹੈ। ਰਾਗਾਂ ਦੇ ਨਿਯਮ ਹੈ ਕਿਹੜੇ ਕਿਹੜੇ ਵੇਲੇ ਕਿਹੜਾ ਕਿਹੜਾ ਰਾਗ ਗਾਉਣਾ। ਫਿਰ ਉਹਨਾਂ ਨੇ ਸਰਗਮਾ ਵਗੈਰਾ ਅਤੇ ਜੋੜੀ ਦੇ ਤਾਲ ਮਾਤਰਾ ਇਹ ਸਾਰੇ ਨਿਯਮ ਵਿਧਾਨ ਹੁੰਦੇ। ਕਲੂ ਨੂੰ ਕੀਰਤਨ ਦਰਬਾਰ ਸੀ ਅਤੇ ਰਾਗੀ ਸਿੰਘ ਆਏ ਗੁਰਮੁਖ ਪਿਆਰੇ, ਅਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਪਹਿਲਾਂ ਪਈ, ਭਾਵੇਂ 5 ਮਿੰਟ ਇੱਕ ਸ਼ਬਦ ਰਾਗ ਵਿੱਚ ਪੜ੍ਹੇ, ਫਿਰ ਤੁਹਾਡੀ ਇੱਛਾ। ਫਿਰ ਉਹਨਾਂ ਨੇ 7 ਵਚਨ ਕਹਿ ਕੇ ਅਤੇ ਉਹ ਰਾਗ ਦੇ ਵਿੱਚ ਫਿਰ ਸ਼ਬਦ ਪੜ੍ਹਿਆ। ਸੋ ਇਸ ਵਾਸਤੇ ਇਹ ਪਰੰਪਰਾ ਹੁੰਦੀ ਸੀ ਰਾਗੀ ਸਿੰਘਾਂ ਦੀ, ਅਤੇ ਜਦੋਂ ਆਰੰਭ ਕਰਨਾ ਉਹ ਵੇਲੇ ਦਾ ਜਿਹੜਾ ਰਾਗ ਉਹ ਸ਼ਬਦ ਪੜ੍ਹ ਕੇ ਅਤੇ ਫਿਰ ਦੂਸਰਾ ਕੀਰਤਨ ਕਰਨਾ। ਸੋ ਇਸ ਵਾਸਤੇ ਇਹ ਹੁਣ ਆਸਾ ਰਾਗ ਵਿੱਚ ਬਾਣੀ ਹੈ, ਜਿਹਦੇ ਸੰਗੀਤ ਦੇ ਨਿਯਮ ਵੀ ਹੈ ਅਤੇ ਸਾਹਿਤ ਦੇ ਨਿਯਮ ਵੀ ਹੈ ਅਤੇ ਬਾਕੀ ਵਿਆਕਰਨ ਵਗੈਰਾ ਵੀ, ਭਾਵੇਂ ਬਾਣੀ ਆਗਾਧ ਬੋਧ ਹੈ, ਅਰਥ ਸਮਝਣ ਵਾਸਤੇ ਉਹਦਾ ਵੀ ਸਹਾਰਾ ਲੈਣਾ ਕੋਈ ਮਾੜਾ ਨਹੀਂ ਕਿ ਸ਼ਬਦ ਦੀ ਵਿਉਤਪਤੀ ਕਿੱਥੋਂ ਹੋਈ ਹੈ। ਬਾਕੀ ਜਿਹੜਾ ਕਿ ਅਰਥਕੋਸ਼ ਹੈ, ਸਾਖੀ ਪ੍ਰਮਾਣ ਹੈ, ਜਿਹੜੀਆਂ ਪੁਰਾਣੀਆਂ ਸੰਪਰਦਾਇ ਅਥਾਨਕਾ ਭੂਮਿਕਾ ਹਨ, ਉਹ ਵੀ ਇਹ ਵਿਚਾਰ ਚੱਲਦੇ ਹੈ ਅਤੇ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਹੈ। ਕਿਉਂਕਿ ਜੋਤ ਇੱਕੋ ਹੀ ਹੈ 10 ਜਾਮਿਆਂ ਦੀ, ਅਤੇ ਬਾਣੀ ਦਾ ਵੀ ਵਿਚਾਰ ਕਰਕੇ ਦਿਆਲੋ ਭਾਵ ਵੀ ਹੋਈ ਹੈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਤੇ ਗੁਰੂ ਮਹਾਰਾਜ ਸਾਰਿਆਂ ਦਾ ਆਸ਼ਾ ਜਿਹੜਾ ਬਿਲਕੁਲ ਸੇਮ ਇੱਕੋ ਹੀ ਹੈ। ਇਸੇ ਕਰਕੇ ਤਾਂ ਫਿਰ ਉਹ ਅਭੇਦਤਾ ਵਰਤੀ ਹੈ, ਜੇ ਆਸ਼ਾ ਬਦਲ ਜਾਏ ਤਾਂ ਫਿਰ ਅਭੇਦਤਾ ਹੋ ਨਹੀਂ ਸਕਦੀ। ਸੋ ਇਸ ਵਾਸਤੇ ਗੁਰੂ ਮਹਾਰਾਜ ਆਪ ਕਿਰਪਾਲਤਾ ਕਰਦੇ ਹਨ।
ਲਾਲੈ ਆਪਣੀ ਜਾਤ ਗਵਾਈ,
ਲਾਲੇ ਨਾਮ ਦਾਸ ਦਾ, ਲਾਲਾ ਨਾਮ ਪਿਆਰੇ ਦਾ ਵੀ ਹੈ। ਆਮ ਦੁਕਾਨਦਾਰ ਨੂੰ ਲਾਲਾ ਕਹਿ ਦਿੰਦੇ, ਇੱਥੇ ਲਾਲਾ ਨਾਮ ਹੈ ਦਾਸ ਦਾ। ਗੁਰੂ ਮਹਾਰਾਜ ਨੂੰ ਸ਼੍ਰੀ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਦਾ ਤੁਹਾਡਾ ਦਾਸ ਆ, ਗੁਲਾਮ ਆ, ਲਾਲਾ ਹੈ, ਉਹਦਾ ਲੱਛਣ ਕੀ ਹੈ? ਅਤੇ ਜਦੋਂ ਫਿਰ ਐਸਾ ਸਮਾਂ ਬਣਿਆ ਤਾਂ ਬੱਚਾ ਸੀ, ਕਹਿਣ ਲੱਗੇ, ਭਾਈ ਤੇਰੇ ਮਾਤਾ ਪਿਤਾ ਇਸ ਤਰ੍ਹਾਂ ਤੇਤੋਂ ਕੰਮ ਧੰਦਾ ਕਰਾਉਣਗੇ, ਚੱਕੀ ਪਿਆਉਣਗੇ, ਪਾਣੀ ਢੋਣਗੇ। ਕਹਿੰਦੇ ਜੀ ਠੀਕ ਹੈ, ਜਿਹੜਾ ਹੁਕਮ ਕਰਨਗੇ ਸੇਵਾ ਕਰਾਂਗਾ, ਫਿਰ ਸੰਗਤ ਦੀ ਸੇਵਾ ਵੀ ਕਰਾਂਗਾ। ਪਾਤਸ਼ਾਹ ਕਹਿੰਦੇ ਫਿਰ ਸਾਡਾ ਹੁਕਮ ਮੰਨੇਗਾ? ਕਹਿੰਦੇ ਮਹਾਰਾਜ ਆਪ ਜੀ ਦਾ ਹੁਕਮ ਤੇ ਪਹਿਲਾਂ। ਕਹਿੰਦੇ ਫਿਰ ਇਉਂ ਕਰ, ਸੁੱਕੀਆਂ ਲੱਕੜਾਂ ਦੀ ਚੇਖਾ ਚਿਣ ਕੇ ਅੱਗ ਲਾ ਕੇ ਵਿੱਚ ਬਹਿ ਜਾ। ਉਹ ਬੈਠ ਗਿਆ। ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਕਿੰਨਾ ਸੁਨੱਖਾ ਬਾਲਕ ਸੀ, ਕਿੱਡਾ ਆਗਿਆਕਾਰੀ, ਅਤੇ ਆਪ ਜੀ ਨੇ ਕਿੰਨਾ ਸਖਤ ਹੁਕਮ ਦੇ ਦਿੱਤਾ। ਕਹਿੰਦੇ ਮਰਦਾਨੇ, ਹੁਕਮ ਦੇ ਉੱਤੇ ਕਿੰਤੂ ਨਹੀਂ ਕਰੀ, ਹੁਕਮ ਤਾਂ ਹੁਕਮ ਹੀ ਹਨ। ਜਦੋਂ ਚਿਖਾ ਠੰਡੀ ਹੋ ਗਈ ਅਤੇ ਫਿਰ ਸਮੇਂ ਦੇ ਨਾਲ ਮਰਦਾਨਿਆਂ ਫਿਰ ਉਹਨਾਂ ਨੂੰ ਫਰੋਲ ਕੇ ਦੇਖ, ਮਹਾਰਾਜ ਹੁਣ ਉੱਥੋਂ ਕੀ ਰਜਣਾ? ਕਹਿੰਦੇ ਮਰਦਾਨਿਆਂ ਸੱਤ ਵਚਨ ਕਹੀਦਾ। ਜਦੋਂ ਰਾਗ ਠੰਡੀ ਹੋਈ, ਪਾਸੇ ਕੀਤੀ ਢੇਰ ਸੀ ਅਤੇ ਉਹ ਚੌਂਕੜੀ ਲਾ ਕੇ ਬੈਠਾ ਹੋਇਆ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰ ਰਿਹਾ। ਕਹਿੰਦੇ ਮਹਾਰਾਜ ਤਾਂ ਸੁਰਜੀਤ ਹੈ। ਕਹਿੰਦੇ ਜਿੱਥੇ ਹੁਕਮ ਆ ਜਾਂਦਾ ਨਾ, ਉੱਥੇ ਫਿਰ ਅੱਗ ਦੇਵਤਾ ਵੀ ਹੁਕਮ ਮੰਨਦਾ, ਕਿਉਂਕਿ ਜਿੰਨੀ ਵੀ ਪ੍ਰਕਿਰਤੀ ਆ ਉਹਦੇ ਹੁਕਮ 'ਚ ਆ। ਜਿਹੜਾ ਹੁਕਮ 'ਚ ਆ ਜਾਂਦਾ, ਪ੍ਰਕਿਰਤੀ ਉਹਦੀ ਸੇਵਾਦਾਰ ਬਣ ਜਾਂਦੀ ਹੈ। ਭੈ ਵਿੱਚ ਅਗਨ ਕੱਢਿਆ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਅੰਤ, ਕੋ ਕਰੋੜੀ ਚਲਤ ਨਾ ਅੰਤ। ਹੁਕਮ ਵਿੱਚ ਜਦੋਂ ਆ ਜਾਂਦਾ, ਪਰ ਜਦੋਂ ਹੁਕਮ ਹੁੰਦਾ ਤਾਂ ਆਮ ਬੰਦੇ ਨੂੰ ਸ਼ੰਕਾ ਹੋ ਜਾਂਦੀ ਹੈ। ਜਿਹੜਾ ਸ਼ੰਕਾਵਾਦੀ ਆ ਉਹ ਕੁਝ ਲੈ ਨਹੀਂ ਸਕਦਾ। ਜਦੋਂ ਸ਼ੰਕਾ ਹੋਈ ਨਾ, ਫਿਰ ਸੰਸੈ ਆਤਮਾ ਬਨਸ਼ਿਆ ਤੇ ਸ਼ਰਧਾਵਾਨ ਲੱਭ ਤੇ ਗਿਆਨ ਸੰਜ ਤੇ ਅੰਦਰ ਆ। ਜਿਹੜਾ ਸ਼ਰਧਾਵਾਨ ਪੁਰਸ਼ ਹੈ, ਮਨ ਬੁੱਧੀ ਇੰਦਰੀਆਂ ਨੂੰ ਆਪਣੇ ਕਾਬੂ ਕੀਤਾ ਹੋਇਆ, ਉਸ ਨੂੰ ਕੁਝ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਸੰਸਾ ਹੋ ਗਿਆ ਗੁਰੂ ਦੇ ਬਚਨ 'ਤੇ, ਫਿਰ ਕੀ ਲੈਣਾ ਦੇਣਾ? ਅੱਜ ਸਾਡੇ ਅੰਦਰ ਸੰਸਾ ਬਹੁਤ ਪੈਦਾ ਹੋ ਗਿਆ, ਇਸੇ ਕਰਕੇ ਖਾਲੀ ਰਹਿੰਦੇ ਹਾਂ। ਜਿਹੜਾ ਸਿਮਰਨ ਕਰਨਾ ਨਿਰਸੰਸੇ ਹੋਣ ਵਾਸਤੇ ਤਾਂ ਕਰਨਾ, ਸਿਮਰਨ ਕਰਦਿਆਂ ਕਰਦਿਆਂ ਜਦੋਂ ਦੁਰਮੁਖ ਟੋਟੀ ਜਾਂਦੀ ਕੋਟੀ ਪਾਪਾਂ ਦੀ ਮੈਲ, ਫਿਰਦਾ ਸ਼ੁੱਧ ਪੇਸ਼ਾਂ ਕੇ ਖਤਮ ਹੋ ਜਾਂਦੇ। ਤੱਤੀ ਤਵੀ 'ਤੇ ਬੈਠਣ ਲਈ ਮਹਾਰਾਜ ਨੂੰ ਕਿਹਾ, ਮਹਾਰਾਜ ਨੂੰ ਸੰਸਾ ਪੁਰਿਆ ਮੈਨੂੰ ਸਾੜ ਦਊਗੀ। ਅਤੇ ਜਿਹਨਾਂ ਨੂੰ ਸੰਸਾ, ਉਹ ਕਹਿੰਦੇ ਤੱਤੀ ਤਵੀ ਨਹੀਂ, ਧਰਤੀ ਤਪੀ ਹੋਈ ਸੀ, ਤਵੀ ਮੰਗ ਇੱਥੇ ਖੜ ਗਏ ਜਿਹਦੇ ਗਿਆਨੀ ਜਿਹੜੇ ਹੁਣ ਇਤਿਹਾਸ ਦਾ ਆਨੰਦ ਨਾ, ਤਤੀ ਤਵੀ 'ਤੇ ਬਹਾਲ ਕੇ ਕੜਛੇ ਤਾਂ ਤੇਰੇ ਤੇਰੇ ਪਏ। ਇਹਨਾਂ ਨੂੰ ਸ਼ੰਕਾ, ਬਾਬਾ ਦੀਪ ਸਿੰਘ 'ਤੇ ਸ਼ੰਕਾ, ਉਹ ਜੀ ਉਹਨਾਂ ਦੇ ਪੌਣ ਕੱਟ ਨਾ ਸੋਈ ਸੀ, ਜ਼ਖਮੀ ਹੋਈ ਸੀ, ਖੱਬੇ ਹੱਥ ਨਾਲ ਫਿਰ ਆਸਰਾ ਦੇ ਕੇ ਲੜਦੇ ਗਏ। ਉਹ ਤਾਂ ਹੋਰ ਵੀ ਔਖਾ ਹੈ ਉਹ ਆਸਰਾ ਦੇ ਕੇ ਲੜਨਾ। ਸੋ ਇਸ ਵਾਸਤੇ ਸੰਸਾ ਹੈ ਨਾ, ਗੁਰੂ ਤੇ ਵੀ ਸੰਸਾ, ਗੁਰੂ ਦੇ ਪਿਆਰਿਆਂ ਤੇ ਵੀ ਸੰਸਾ। ਪਰ ਹੁਣ ਇਹਨਾਂ ਲੋਕਾਂ ਤੋਂ ਤਾਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਗੁਰੂ ਨੇ ਵੀ ਕਰਕੇ ਦਿਖਾ ਦਿੱਤਾ, ਸਿੱਖ ਨੇ ਵੀ ਕਰਕੇ ਦਿਖਾ ਦਿੱਤਾ, ਅਭੇਦ ਵਰਤ ਕੇ ਦਿਖਾ ਦਿੱਤਾ। ਸੀਸ ਪੜਿਆ ਕਰ ਬੈਸਣ ਦੀਜੇ, ਬਿਨ ਸਿਰ ਸੇਵ ਕਰੀਜੇ, ਬਾਣੀ ਦੀ ਪੰਗਤੀ ਸਿੱਧ ਕਰਕੇ ਦਿਖਾ ਦਿੱਤੀ ਕਰਨ ਵਾਲੇ ਨੇ। ਪਰ ਸਾਡੇ ਪੱਲੇ ਹਾਏ ਜਮ੍ਹਾਂ ਖਰਚ ਰਹਿ ਗਏ। ਇਸ ਵਾਸਤੇ ਜਦੋਂ ਹੁਕਮ ਵਿੱਚ ਆ ਜਾਂਦਾ ਨਾ, ਗੁਰੂ ਦੇ ਹੁਕਮ 'ਚ, ਫਿਰ ਪ੍ਰਕਿਰਤੀ ਸਾਰੀ ਮਹਾਰਾਜ ਦੇ ਹੁਕਮ 'ਚ, ਅਤੇ ਜਿਹੜਾ ਦਾਸ ਬਣ ਜਾਂਦਾ, ਪ੍ਰਕਿਰਤੀ ਵੀ ਉਹਦਾ ਕਹਿਣਾ ਮੰਨਣ ਲੱਗ ਪੈਂਦੀ ਹੈ। ਜਿੰਨੇ ਤਾਤੇ ਆਏ ਵੀ ਬਸ਼ੀ ਭੂਤ ਹੋ ਜਾਂਦੇ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੋਂ ਕਿਹਾ ਸੀ ਨਾ ਵੀ ਦਾਸ ਕਿਹੋ ਜਿਹਾ ਹੁੰਦਾ, ਇਹੋ ਜਿਹਾ ਦਾਸ ਹੁੰਦਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਦੋਂ ਦਾਸ ਬਣ ਜਾਂਦਾ ਤਾਂ ਫਿਰ ਤਾਂ ਆਪਣੀ ਮਨ ਦੀ ਕੋਈ ਗੱਲ ਰਹਿ ਹੀ ਨਹੀਂ ਜਾਂਦੀ। ਫਿਰ ਤਾਂ ਜਿਹੜਾ ਗੁਰੂ ਦਾ ਹੁਕਮ ਆ, ਹਾਂਜੀ, ਸਤ ਵਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕੇ ਰਹਿਦਾ ਪਰਵੇਸ਼। ਮੂਸਾ ਜੀ ਨੇ ਪੁੱਛਿਆ ਸੀ ਨਾ ਪੈਗੰਬਰ ਯਹੂਦੀਆਂ ਦੇ ਕਿ ਮਹਾਰਾਜ ਕੋਈ ਤੁਹਾਡਾ ਵੀ ਪਿਆਰਾ ਹੈ ਜਿਹਨੂੰ ਤੁਸੀਂ ਚੇਤੇ ਕਰਦੇ ਹੋ? ਅਸੀਂ ਤਾਂ ਤੁਹਾਨੂੰ ਚੇਤੇ ਕਰਦੇ ਹਾਂ। ਕਹਿੰਦੇ ਹਾਂ। ਕਹਿੰਦੇ ਵੀ ਦੱਸੋ। ਕਹਿੰਦੇ ਫਲਾਨੀ ਜਗ੍ਹਾ ਚਲੇ ਜਾ। ਮੂਸਾ ਦੇਖਣ ਵਾਸਤੇ ਚਲੇ ਗਿਆ ਵੀ ਇਹਨੂੰ ਰੱਬ ਚੇਤੇ ਕਰਦਾ, ਉਹ ਕਿੰਨਾ ਪ੍ਰੇਮੀ ਬੰਦਾ ਹੋਇਆ। ਜਿਹੜੇ ਉੱਥੇ ਗਿਆ ਤੇ ਗੁਫਾ ਚੋਂ ਆਵਾਜ਼ ਰਹੀ ਹੈ, ਆਵਾਜ਼ ਆਉਂਦੀ ਹੈ, ਕੋਈ ਪਾਣੀ ਪਿਲਾਓ, ਕੋਈ ਪਾਣੀ ਪਿਲਾਓ। ਅਤੇ ਮੂਸਾ ਵੀ ਪਹੁੰਚ ਗਿਆ। ਉਹ ਕਹਿੰਦੇ ਗੁਫਾ 'ਚੋਂ ਨਿਕਲਿਆ ਸੀ, ਉੱਧਰੋਂ ਭੁੱਖਾ ਸ਼ੇਰ ਆ ਗਿਆ ਅਤੇ ਉਹਨੂੰ ਖਾ ਗਿਆ। ਮੂਸੇ ਨੂੰ ਸ਼ੰਕਾ ਹੋਈ ਕਿ ਮਹਾਰਾਜ ਨੇ ਕਿਹਾ ਬੜਾ ਪ੍ਰੇਮੀ ਹੈ ਅਤੇ ਖੁਦਾ ਨੇ ਵੀ ਰੱਖਿਆ ਨਹੀਂ ਕੀਤੀ, ਇਹਨੂੰ ਖਾ ਗਿਆ। ਉਹ ਫਿਰ ਆਇਆ, ਫਿਰ ਬੇਨਤੀ ਕੀਤੀ, ਮਹਾਰਾਜ ਇਹ ਕੀ ਕੌਤਕ ਹੋਇਆ? ਕਹਿੰਦੇ ਪ੍ਰੇਮੀ ਸੀ ਲੇਕਿਨ ਉਹਦੇ ਭਰੋਸੇ ਵਿੱਚ ਕਮਜ਼ੋਰੀ ਆ ਗਈ। ਉਹ ਇਹ ਕਹਿੰਦਾ ਰਿਹਾ ਕੋਈ ਹੈ ਤਾਂ ਪਾਣੀ ਪਿਲਾਓ, ਅਤੇ ਜੇ ਮੇਰਾ ਭਜਨ ਕਰਦਾ ਸੀ ਤਾਂ ਮੈਨੂੰ ਹੀ ਕਹਿੰਦਾ ਕਦਾ ਪਾਣੀ ਪਿਲਾ ਦੇ। ਉਹ ਕਿਸੇ ਨੂੰ ਉਡੀਕਦਾ ਰਿਹਾ, ਮੇਰੇ 'ਤੇ ਯਕੀਨ ਨਹੀਂ ਕੀਤਾ ਅਤੇ ਫਿਰ ਚੇਰ ਖਾ ਗਿਆ। ਇਸ ਕਰਕੇ ਆ ਹੁਣ ਦੇਖੋ ਮੋਟਰਾਂ ਹੈਗੀਆਂ ਅਤੇ ਪੱਖਾ ਥੋੜ੍ਹੀ ਜਿਹੀ ਹਵਾ ਲੈ ਜਾਏ ਅਤੇ ਪਾਣੀ ਨਹੀਂ ਚੁੱਕਦੀ, ਚੁੱਕਦੀ ਮੋਟਰ ਪਾਣੀ? ਬਸ ਜਦੋਂ ਸ਼ੰਕੇਬਾਦੀ ਹੋ ਗਈ ਫਿਰ ਕੁਝ ਪ੍ਰਾਪਤੀ ਨਹੀਂ ਹੁੰਦੀ। ਸ਼ਰਧਾ ਇਤਨਾ ਸੋਲਿਡ ਮਜ਼ਬੂਤ ਤੱਤ ਹੈ, ਠੋਸ, ਇਹਦੇ ਵਿੱਚ ਦੂਜੀ ਚੀਜ਼ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਪਰ ਜਿੱਥੇ ਸ਼ੰਕਾ ਆ ਗਈ ਉੱਥੇ ਸ਼ਰਧਾ ਤਾਂ ਰਹੀ ਹੀ ਨਹੀਂ। ਜਦੋਂ ਪ੍ਰਾਪਤੀ ਹੋਈ ਹੈ, ਸ਼ਰਧਾਵਾਨ ਨੂੰ ਹੋਈ ਹੈ, ਸ਼ੰਕਾਵਾਦੀ ਦੇ ਕੋਲ ਸ਼ੰਕਾ ਹੀ ਰਹਿ ਗਈ। ਉਹਨਾਂ ਨੂੰ ਇਹ ਵੀ ਸ਼ੰਕਾ ਕਿ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਸੀਸ ਭੇਟ ਨਹੀਂ ਕੀਤੇ, ਉਹਨਾਂ ਨੂੰ ਇਹ ਸ਼ੰਕਾ ਸੀ ਨਾ ਕਿ ਮਹਾਰਾਜ ਦੁਬਾਰਾ ਜੋੜ ਨਹੀਂ ਸਕਦੇ। ਉਹਨਾਂ ਲੋਕਾਂ ਨੂੰ ਇੰਨਾ ਗਿਆਨੀ ਜਿਹੜਾ ਮਾਧੀ ਹੈ, ਉਹ ਕਲਮਾਂ ਦੂਏ ਦਰਖਤ ਨੂੰ ਦੂਏ ਦੀ ਜੋੜ ਕੇ ਆੜੂ ਤੋਂ ਬਦਾਮ ਬਣਾ ਦਿੰਦਾ, ਨਿੰਬੂ ਤੋਂ ਸੰਤਰਾ ਬਣਾ ਦਿੰਦਾ, ਸਾਹਮਣੇ ਦੇਖੀ ਜਾਂਦੇ। ਅਤੇ ਜਿਹੜਾ ਨਿਰੰਕਾਰ ਪਰਮੇਸ਼ਰ ਸਤਿਗੁਰ ਮੇਰਾ ਮਾਰ ਜੀ ਵਾਲੇ ਮ੍ਰਿਤਕ ਪਾਇਓ ਤਨ ਸਾਸਾ ਵਿਛਰਤ ਆਨ ਮਲਾਇਆ, ਉਵੇਂ ਕਹਿਣਗੇ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਇਹਦੇ 'ਤੇ ਤੈਨੂੰ ਯਕੀਨ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਤੂੰ ਮੰਨਦਾ ਹੋਇਆ? ਇਤਿਹਾਸਕ ਬਚਨ ਤੇ ਵੀ ਸ਼ੰਕਾ ਆ, ਗੁਰੂ ਗ੍ਰੰਥ ਸਾਹਿਬ ਤੇ ਵੀ ਸ਼ੰਕਾ, ਤੇ ਫੇਰ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਦਾ ਹੋਵੇ? ਜੇ ਇਹਨੂੰ ਮੰਨਦਾ ਹੋਵੇ ਫੇਰ ਤਾਂ ਇਹਦੀ ਬਾਣੀ ਤੇ ਤੈਨੂੰ ਕਿੰਤੂ ਪੁਰੇ ਹੀ ਨਾ ਵਿਸ਼ਵਾਸ, ਭਰੋਸਾ, ਦ੍ਰਿੜਤਾ ਤਾਂ ਹੈ ਹੀ ਨਹੀਂ। ਤੇ ਜਿਹਨਾਂ ਦਾ ਵਿਸ਼ਵਾਸ ਹੈ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤੇ ਸਮਨ ਪ੍ਰਗਟਾਇਆ। ਹੁਣ ਬਾਣੀ ਚ ਆਇਆ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਇਹ ਵੀ ਮਹਾਰਾਜ ਨੇ ਕੌਤਕ ਕਰਕੇ ਦਿਖਾ ਲਿਆ, ਇਤਿਹਾਸ ਵਿੱਚ ਪ੍ਰਸੰਗ ਹੈ ਤੇ ਹੋਇਆ ਹੈ, ਤੇ ਮਹਾਰਾਜ ਕਿਰਪਾ ਕਰਦੇ ਹੈ। ਇਸ ਵਾਸਤੇ ਦਾਸ ਦੀ ਗੱਲ ਚੱਲ ਰਹੀ, ਦਾਸ ਦਾ ਵਚਨ ਚੱਲ ਰਿਹਾ, ਲਾਲੇ ਸ਼ਬਦ ਨਾਲ ਯਾਦ ਕਰਦੇ ਸਾਡੇ ਸੰਤ ਹੋਏ ਆ ਨਿਰਮਲੇ, ਬਾਬਾ ਈਸ਼ਰ ਸਿੰਘ ਜੀ ਬਰਕਤ, ਬੜੇ ਮਹਾਂਪੁਰਖ ਸੀ। ਮਹਾਰਾਜਾ ਹੀਰਾ ਸਿੰਘ ਉਹਨਾਂ ਕੋਲ ਗਏ, 1,00,000 ਸੋਨੇ ਦੀ ਮੋਹਰ ਭੇਟ ਕੀਤੀ ਕਿ ਮਹਾਂਪੁਰਖੋ, ਜਿੱਥੇ ਤੁਹਾਡਾ ਚਿੱਤ ਕਰਦਾ ਵਰਤ ਲਓ। ਕਹਿੰਦੇ ਲੈ ਜਾ, ਅਤੇ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਹੀ ਹੋਣਾ, ਅਸੀਂ ਕੀ ਕਰਨੀ ਹੈ? ਰਾਜਾ ਕਹਿਣ ਲੱਗਾ, ਜੀ ਐਡਾ ਵੱਡਾ ਦਾਨੀ ਕੌਣ ਮਿਲੇਗਾ? ਕਹਿੰਦੇ ਜਾ, ਤੈਨੂੰ ਇਹੋ ਜਿਹਾ ਤਿਆਗੀ ਵੀ ਨਹੀਂ ਲੱਜਣਾ। ਗੱਜ ਕੇ ਬੋਲੋ
ਸਤਨਾਮ।
ਉਹ ਮਹਾਂਪੁਰਖ ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਬੜੇ ਵਿਦਵਾਨ ਸਨ, ਉਹਨਾਂ ਨੂੰ ਲਾਲ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ, ਹੀਰਾ ਲਾਲ। ਅਜੀਤ ਵਾਲੋ ਮਹਾਂਪੁਰਖ ਸੀਗੇ, ਉਹਨਾਂ ਦੀ ਜ਼ਮੀਨ ਬੜੀ ਸੀ, ਤੋ ਉੱਥੇ ਸਥਾਨ ਹੈ, ਉਹਨੂੰ ਦਾਨ ਕਰ ਗਏ। ਕਹਿੰਦੇ ਜੀ ਦਸਤਖਤ ਕਰ ਦਿਓ। ਉਹ ਦਸਤਖਤ ਉਹ ਚੇਜ ਵੀ ਮੈਂ ਤਾਂ ਛੱਡਿਆ ਸੀ। ਕਹਿੰਦੇ ਮਹਾਰਾਜ ਜਾਤੀ ਕਰਦੇ ਨਹੀਂ, ਕਾਨੂੰਨੀ ਤੌਰ 'ਤੇ ਫੇਰੇ ਗੁਰਦੁਆਰੇ ਦੇ ਨਾਂ ਨਹੀਂ ਲੱਗਣੀ। ਜਿਲ੍ਹੇ ਦਸਤਖਤ ਕਰਨ ਲੱਗੇ, ਅੱਖਾਂ ਤੋਂ ਅੱਥਰੂ ਡਿੱਗ ਪਏ ਕਿ ਮੈਨੂੰ ਇਹ ਦਸਤਖਤ ਕਰਨੇ ਪੈ ਰਿਹਾ। ਐਸੇ ਮਹਾਂਪੁਰਖ ਸੀ, ਉਹਨਾਂ ਦੇ ਹੱਥਾਂ ਦਾ ਲਿਖਿਆ ਮੋਕਸ਼ ਪੰਥ ਸਾਡੇ ਕੋਲ, ਜੋ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਨੇ ਬਣਾਇਆ, ਵੇਦਾਂਤ ਦਰਸ਼ਨ ਸਵੈ ਰਾਜ ਸਿੱਧੀ, ਦੋ ਗ੍ਰੰਥਾਂ ਦਾ ਅਨੁਵਾਦ ਆ ਕਾਵਿ ਰਚਨਾ 'ਚ, ਬਹੁਤ ਸੁੰਦਰ ਗ੍ਰੰਥ। ਉਹਦਾ ਨਾਮ ਮੋਕਸ਼ ਪੰਥ, ਮੁਕਤੀ ਦਾ ਪੰਥ ਰਸਤਾ। ਸੋ ਇਸ ਤਰ੍ਹਾਂ ਇੱਕ ਸੰਤ ਮੱਖਣ ਸਿੰਘ ਨੂੰ ਮੱਖਣ ਲਾਲ ਜੀ, ਹੀਰਾ ਲਾਲ ਜੀ, ਮਤਲਬ ਲਾਲ ਸ਼ਬਦ ਨਵੇਂ ਪਿਆਰੇ ਦਾ, ਜਿਵੇਂ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਲਾਲ ਕਹਿ ਕੇ, ਲਾਲ ਨਾਮ ਪਿਆਰੇ ਦਾ ਨਾ, ਦਾਸ ਦਾ ਭਾਈ ਨੰਦ ਲਾਲ ਜੀ 52 ਕਵੀਆਂ 'ਚ ਮਹਾਰਾਜ ਦੇ ਸ਼੍ਰੋਮਣੀ ਕਵੀ ਹੋਏ ਆ, ਜਿੰਨੀ ਗਜ਼ਲਾਂ ਅਤੇ ਅਫਜ਼ਲ ਉਲ ਫਾਸ, ਦਸਤੂਰ ਅਲ ਨਿਸ਼ਾ, ਜ਼ਿੰਦਗੀ ਨਾਮਾ, ਬੰਦਗੀ ਨਾਮਾ, ਔਰ ਇਸ ਤਰ੍ਹਾਂ ਜੋਤ ਵਿਗਾਸ, ਇਹ ਜਿਹੜੇ ਗ੍ਰੰਥ ਆ ਉਹਨਾਂ ਨੇ ਫਾਰਸੀ ਵਿੱਚ ਕਿਰਪਾ ਕੀਤੀ। ਤੌਸੀਫ ਔ ਸਨਾ, ਉਹਦੇ 'ਚ ਮਹਾਰਾਜ ਦੀ ਉਸਤ 'ਤੇ ਹੀ ਹੈ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਵੇ ਕੀਨਾ ਗੁਰੂ ਗੋਬਿੰਦ ਸਿੰਘ। ਇਹ ਸਾਰਾ ਇਸੇ ਤਰ੍ਹਾਂ ਮਹਾਰਾਜ ਦੀ ਉਸਤ 'ਚ ਹੀ ਸਾਰਾ ਗ੍ਰੰਥ ਹੈ, ਗੁਰੂ ਮਹਾਰਾਜ ਦੀ ਵਡਿਆਈ ਦੇ ਵਿੱਚ। ਉਹਨੂੰ ਵੀ ਮਹਾਰਾਜ ਨੰਦ ਲਾਲ ਜੀ ਲਾਲ ਪਿਆਰ ਕਹਿਕੇ, ਪਿਆਰਾ ਕਹਿ ਕੇ ਬੁਲਾਉਂਦੇ ਸੀ। ਇੱਥੇ ਮਹਾਰਾਜ ਕਹਿੰਦੇ ਲਾਲਾ ਆਪਣੀ ਜਾਤ ਗਵਾਈ, ਲਾਲਾ ਜਿਹੜਾ ਦਾਸ ਹੈ, ਦਾਸ ਕੌਣ ਹੈ? ਜਿਸ ਨੇ ਆਪਣੀ ਜਾਤ ਆਪਣੀ ਹੋਂਦ ਮਿਟਾ ਦਿੱਤੀ ਅਤੇ ਗੁਰੂ ਵਿੱਚ ਅਭੇਦ ਹੋ ਗਿਆ। ਕਿਉਂਕਿ ਜਿਵੇਂ ਹੁਣ ਪੱਥਰ ਦੀ ਪੱਥਰ ਜਾਤ ਹੈ, ਪਾਣੀ ਦਾ ਆਪਣਾ ਰੰਗ ਢੰਗ ਹੈ, ਹੁਣ ਪੱਥਰ ਨੂੰ ਪਾਣੀ 'ਚ ਰੱਖੀਏ ਅਤੇ ਪੱਥਰ ਪਾਣੀ ਵਿੱਚ ਅਭੇਦ ਨਹੀਂ ਹੁੰਦਾ, ਕਿਉਂਕਿ ਉਹ ਸਮਝਦਾ ਮੇਰੀ ਵੱਖਰੀ ਜਾਤ ਹੈ। ਅੱਜ ਵੀ ਇਹ ਬਹੁਤ ਕੁਛ ਚੱਲ ਰਿਹਾ ਸਾਡੇ ਦੇਸ਼ ਵਿੱਚ, ਗੁਲਾਮੀ ਦਾ ਇਹ ਵੀ ਕਾਰਨ ਰਿਹਾ ਕਿ ਜਾਤਾਂ ਪਾਤਾਂ ਇੰਨੀਆਂ ਸੀ, ਇੱਕ ਦੂਆ ਇੱਕ ਨੂੰ ਨਫ਼ਰਤ ਕਰਦਾ ਸੀ, ਜਦੋਂ ਕਿਸੇ 'ਤੇ ਸੰਕਟ ਆਉਂਦਾ ਸੀ ਤਾਂ ਜਿਹਨਾਂ ਨਫ਼ਰਤ ਕਰਦੇ ਉਹਦੀ ਮਦਦ ਕਿਉਂ ਕਰੂਗਾ? ਗੱਜ ਕੇ ਬੋਲੋ
ਸਤਨਾਮ।
ਦਿਲੇ ਮੁਹੰਮਦ ਗੌਰੀ ਆਇਆ ਅਤੇ ਯੁੱਧ ਹੋ ਰਿਹਾ, ਸ਼ਾਮ ਨੂੰ ਫਿਰ ਟਿੱਕ ਗਏ, ਲੰਗਰ ਲੁੰਗਰ ਛਕਣੇ ਹੁੰਦੇ ਆ, ਰੈਸਟ ਪਾਣੀ, ਪੱਟੜਾਂ ਦੀ ਮਲਮ ਪੱਟੜੀ, ਜਿਹੜੇ ਮਰ ਗਏ ਉਹਨਾਂ ਦੀ ਸੇਵਾ ਸੰਭਾਲ, ਬਹੁਤ ਅੱਗਾਂ ਥਾਂ ਥਾਂ ਵੜਨ। ਮੁਹੰਮਦ ਗੌਰੀ ਨੇ ਦੇਖਿਆ ਇਹ ਥਾਂ ਥਾਂ ਅੱਗਾਂ ਵੜ ਰਹੀਆਂ, ਕਹਿੰਦੇ ਮਹਾਰਾਜ ਇਹ ਕਰਮ ਕਾਂਡ ਹੀ ਬੜੇ ਆ, ਇਹ ਬ੍ਰਾਹਮਣ ਆਪਣੀ ਰੋਟੀ ਪਕਾ ਰਿਹਾ, ਖੱਤਰੀ ਆਪਣੇ ਪਕਾ ਰਿਹਾ, ਵੈਸ਼ ਆਪਣੀ ਪਕਾ ਰਿਹਾ, ਸ਼ੂਦਰਾਂ ਦੇ ਚੁੱਲ੍ਹੇ ਜੁਲੇ ਆ। ਕਹਿੰਦੇ ਅੱਛਾ, ਕਹਿੰਦੇ ਫੇਰ ਇਹਨਾਂ ਨੂੰ ਜਿੱਤਣਾ ਕੀ ਔਖਾ, ਨਾ ਇਹਨਾਂ ਦੀ ਪੰਗਤ ਦੀ ਸਾਂਝ, ਨਾ ਇਹਨਾਂ ਦੀ ਸੰਗਤ ਦੀ ਸਾਂਝ। ਅਤੇ ਗੁਰੂ ਮਹਾਰਾਜ ਨੇ ਸੰਗਤ ਪੰਗਤ ਦੀ ਸਾਂਝ ਦਿੱਤੀ ਸੀ ਇਹਨੂੰ, ਹੁਣ ਸਾਡੇ ਵਿੱਚੋਂ ਵੀ ਨਿਕਲਦੀ ਜਾ ਰਹੀ ਹੈ। ਜਿੰਨੇ ਚੌਧਰੀ ਹੈ ਉਹ ਤਾਂ ਪੰਗ 'ਚ ਬਹਿਣਾ ਹੱਤਕ ਸਮਝਦੇ, ਕਥਾ 'ਚ ਬਹਿਣਾ ਵੀ ਹੱਤਕ ਸਮਝਦੇ, ਵੱਡੇ ਲੋਕ ਉਹ ਤਾਂ ਕਹਿੰਦੇ ਜਿੱਥੇ ਅਸੀਂ ਬੈਠੇ ਹਾਂ ਨਾ ਉੱਥੇ ਸਾਨੂੰ ਥਾਲ ਹੋਣ ਸਪੈਸ਼ਲ। ਅਤੇ ਧੰਨ ਗੁਰੂ ਅਮਰਦਾਸ ਸਾਹਿਬ ਆਪ ਪੰਗਤ ਵਿੱਚ ਬਹਿ ਕੇ ਜਦੋਂ ਅਕਬਰ ਆਇਆ, ਕਹਿੰਦੇ ਹਜ਼ੂਰ ਦੇ ਦਰਸ਼ਨ, ਬਾਬਾ ਬੁੱਢਾ ਸਾਹਿਬ ਕਹਿੰਦੇ ਆ ਬੋਰਡ ਪੜ੍ਹ ਲਓ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਲੰਗਰ 'ਚ ਆ ਗਿਆ, ਭੋਜਨ ਛਕਲ ਨਹੀਂ ਬਹਿ ਗਿਆ, ਜਿਸ ਵੇਲੇ ਬੈਠ ਗਏ ਕਹਿੰਦੇ ਮਹਾਰਾਜ ਹੁਣ ਦਰਸ਼ਨ। ਕਹਿੰਦੇ ਉਹ ਜਿਹੜੇ ਪ੍ਰਸ਼ਾਦਾ ਰਾਮ ਕਰਦੇ ਸੀ ਤੁਹਾਡੇ ਹੱਥ 'ਤੇ ਰੱਖ ਕੇ ਗਏ, ਉਹੀ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਨ। ਅੱਖਾਂ 'ਚ ਅਥਰੂ ਆ ਗਿਆ ਅਕਬਰ ਦੇ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਜਿਹਦੇ ਅੱਗੇ ਸਭ ਝੁਕ ਗਏ, ਉਹ ਆਪ ਲੰਗਰ ਵਰਤਾ ਰਹੇ। ਲੰਗਰ 'ਤੇ ਮਹਾਰਾਜ ਆਪ ਹੀ ਵਰਤਾ ਰਿਹਾ ਸਾਰਿਆਂ ਨੂੰ, ਚਾਹੇ ਇਸ ਤਰ੍ਹਾਂ ਸਰਗੁਣ ਸਰੂਪ ਧਾਰ ਕੇ, ਚਾਹੇ ਗੁਪਤ ਢੰਗ ਨਾਲ, ਜਿੰਨਾ ਵੀ ਸੰਸਾਰ ਆ ਸਿਰ ਸਰਿਜਕ ਸੰਭਾਹੇ ਠਾਕਰ ਕਾਹੇ ਮਨ ਪਉ ਕਰਿਆ, ਸਾਰਿਆਂ ਨੂੰ ਭੋਜਨ ਪਾਣੀ ਤਾਂ ਉਹੀ ਦੇ ਰਿਹਾ ਨਾ। ਇਹ ਤਾਂ ਮੈਨੂੰ ਮਿੱਤ ਬਣਿਆ ਹੁੰਦਾ ਕੰਮ ਨਹੀਂ, ਉਹਦੇ ਜਿਰੀ ਉਹਦੇ ਮਿਲਦਾ ਕਰਦਾ ਮਾਲਕ ਇਹ ਹੈ, ਉਹੀ ਰਹਿ ਰਿਹਾ, ਚਾਹੇ ਗੁਪਤ ਅਰਥਾਂ ਨਾਲ ਦੇਈ ਜਾਂਦਾ ਚਾਹੇ ਪ੍ਰਗਟਣਾ ਕਰ, ਪਰਮੇਸ਼ੁਰ ਇਹ ਰਿਹਾ ਹੈ। ਲੰਗਰ ਦਾ ਸਾਰਾ ਤਾਂ ਪ੍ਰਬੰਧ ਉਹਦੇ ਹੱਥ 'ਚ ਹੀ ਹੈ, ਉਤਪਤੀ ਪਾਲਣਾ ਸੰਘਾਰ ਜੋ ਕੁਝ ਵੀ ਹੈ। ਫਿਰ ਕਹਿੰਦੇ ਜੋ ਮਹਾਰਾਜ ਆਪ ਭੋਜਨ ਛਕਦੇ ਹੈ, ਕਹਿੰਦੇ ਉਹ ਵੀ ਮਿਲ ਜਾਏਗਾ। ਫਿਰ ਬਾਬਾ ਬੁੱਢਾ ਸਾਹਿਬ ਓਬਰੇ ਦੇ ਅੰਨ ਦਾ ਦਲੀਆ ਦਿਲੇ ਰੱਖਿਆ ਪ੍ਰਸ਼ਾਦੇ 'ਤੇ, ਜਿਹੜੀ ਗਰਾਈ ਮੂੰਹ 'ਚ ਬਖਰਾਈ ਅੰਮ੍ਰਿਤ ਦੇ ਘੁੱਟ। ਕਹਿਣ ਲੱਗਾ ਮੈਂ ਬਾਦਸ਼ਾਹ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦੇ ਹੈ, ਪਰ ਜੋ ਪੰਗਤ ਵਿੱਚ ਬਹਿ ਕੇ ਆਨੰਦ ਆਇਆ, ਉਹ ਤਖਤਾਂ 'ਤੇ ਬਹਿ ਕੇ ਸੋਨੇ ਦੀਆਂ ਮੇਜ ਕੁਰਸੀਆਂ ਚੌਂਕੀਆਂ 'ਤੇ ਬਹਿ ਕੇ ਆਨੰਦ ਨਹੀਂ ਸੀ। ਪਰ ਹੁਣ ਤਾਂ ਸਾਨੂੰ ਕੁਰਸੀ ਛੱਡਦੀ ਨਹੀਂ, ਗੁਰਦੁਆਰਿਆਂ 'ਚ ਵੀ ਕਹਿੰਦੇ ਕੁਰਸੀ ਚਾਹੀਦੀ ਹੈ, ਬਹਿ ਨਹੀਂ ਹੁੰਦਾ, ਗੱਜ ਕੇ ਬੋਲੋ
ਸਤਨਾਮ।
ਆ ਸਪੀਕਰਾਂ ਨਾਲ ਆਵਾਜ਼ ਕਿੱਥੇ ਜਾਂਦੀ ਹੈ, ਬਾਹਰ ਬਹਿ ਕੇ ਸੁਣੀ ਜਾਓ, ਜ਼ਰੂਰੀ ਮਹਾਰਾਜ ਦੇ ਸ਼ਰੀਕ ਬਣਨਾ। ਸਪੀਕਰਾਂ ਨਾਲ ਆਵਾਜ਼ ਤਾਂ ਬਾਹਰ ਸੁਣਦੀ ਹੈ, ਬਾਹਰ ਸੋ ਵਧੀਆ ਸੁਣਦੀ ਹੈ, ਪਰ ਨਹੀਂ, ਅਸੀਂ ਮਹਾਰਾਜ ਦੇ ਸ਼ਰੀਕ ਬਣਨਾ। ਹੁਣ ਤਾਂ ਬਹੁਤ ਗੁਰਦੁਆਰਾ ਡਾਹੇ ਦਿੱਤੀਆਂ ਪੱਕੀਆਂ, ਫਿੱਟ ਕਰਦੀਆਂ ਪੱਕੀਆਂ, ਆਦਬ ਸਤਿਕਾਰ ਦੀ ਭਾਵ ਨਹੀਂ ਮਿਟੀ ਜਾਂਦੀ, ਘਰਾਂ 'ਚ ਲੈ ਲਓ ਅੰਦਰ ਭੋਗ ਪੈਂਦਾ ਹੁੰਦਾ, ਕੀਰਤਨ ਹੁੰਦਾ, ਬਾਹਰੋਂ ਮੇਚ ਹੁੰਦੇ ਆ, ਅਤੇ ਸਣੇ ਮੌਜੇ ਤੋਂ ਟੋਪੀ ਖਦਾ ਬਣੇ ਹੋਏ ਅਤੇ ਡੌਂਗੇ ਰੱਖੇ ਹੁੰਦੇ ਆ, ਝੂਠ ਸੋਚ ਵਾਲੀ ਗੱਲ ਕੋਈ ਨਹੀਂ, ਅਟਖੇਲੀਆਂ ਪਾਉਂਦੇ ਫਿਰ ਉਹ ਕਿਵੇਂ ਮਸ਼ਕਰੀਆਂ ਖਾਂਦੇ ਖਾਂਦੇ ਆ, ਇਹ ਕੋਈ ਲੰਗਰ ਵਾਲੀ ਗੱਲ ਹੈ? ਘਰਾਂ 'ਚ ਇਹ ਕੁਛ ਹਨ, ਸੁਣਦੇ ਹੈਗੇ ਆ, ਕਰਨਾ ਤੁਸੀਂ ਇਹ ਕੁਛ, ਮੰਨਣਾ ਨਹੀਂ, ਚੱਲਦਾ ਰੋਜ਼ ਇਹ ਕੁਛ, ਸਾਰੀ ਉਮਰ ਜ਼ਿਆਦਾ ਹੀ ਵਿਗਾੜੀ ਤੁਰੇ ਜਾਂਦੇ, ਵਿਆਹ ਸ਼ਾਦੀਆਂ ਹੀ ਦੇ ਲਓ, ਫਿਰ ਹੁਣ ਬਖਸ਼ਿਸ਼ ਸਾਨੂੰ ਕਿਵੇਂ ਮਿਲੇ? ਉਹ ਕੱਲ੍ਹ ਵੀ ਉੱਥੇ ਕਥਾ ਹੋਈ, ਬਹੁਤ ਸੰਗਤ ਸੀ, ਕਹਿੰਦੇ ਬਾਬਾ ਜੀ ਅਗਲਾ ਦੀਵਾਨ ਵੀ ਅਗਲੇ ਸਾਲ ਵੀ ਅਸੀਂ ਹਰ ਸਾਲ ਕਰਾਉਂਦੇ ਹਾਂ, ਅਤੇ ਹੁਣੇ ਜਕਾਰਾ ਬੋਲ ਦੇਈਏ। ਇਸ ਕਰਕੇ ਮਰਯਾਦਾ ਜਿਹੜੀ ਹੈ ਉਹਦੇ ਵਿੱਚ ਰਹਿਣਾ ਜ਼ਰੂਰੀ ਹੈ। ਸੋ ਇਸ ਕਰਕੇ ਹੁਣ ਇੱਥੇ ਦਾਸ ਦੀ ਗੱਲ ਹੈ, ਜਿਹੜਾ ਦਾਸ ਆ, ਅਤੇ ਦਾਸ ਨੇ ਤਾਂ ਹੁਕਮ ਮੰਨਣਾ, ਸੇਵਕ ਕੋਲ ਸੇਵਾ ਬਣੀ ਆਈ, ਹੁਕਮ ਬੂਝ ਪਰਮ ਪਦ ਪਾਈ, ਉਸ 'ਤੇ ਚੌਗਨ ਕਰਿਆ ਨਿਹਾਲ, ਨਾਨਕ ਸਾਹਿਬ ਸਦਾ ਦਇਆ। ਅਸੀਂ ਸਵਾਮੀ ਬਣ ਕੇ ਆਉਂਦੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਹੁਣ ਇਹ ਜੀ ਫਲਾਨੀ ਜਗ੍ਹਾ ਦਾ ਮੁਖੀ, ਫਲਾਨੀ ਦਾ ਝਗੜਾ ਮੁਖੀਆਂ ਦਾ ਪੈ ਗਿਆ, ਦਾਸਾਂ ਦਾ ਤਾਂ ਕਦੀ ਝਗੜਾ ਹੋਇਆ ਹੀ ਨਹੀਂ ਅਤੇ ਨਾ ਹੋਣਾ ਹੀ ਆ, ਝਗੜਾ ਚੌਧਰ ਦਾ ਹੀ ਆ। ਅਤੇ ਸਾਡੇ ਚੌਧਰ ਦੀ ਭੁੱਖ ਇੰਨੀ ਆ ਗਈ ਹੈ ਜਿਹਦੇ ਕਾਰਨ ਝਗੜਾ, ਜੇ ਇੱਕ ਗੁਰਦੁਆਰੇ ਦੀ ਚੌਧਰ ਨਾ ਮਿਲੀ ਉਹਨੇ ਝੰਡਾ ਕੱਢ ਕੇ ਦੂਏ ਥਾਂ ਸ਼ੁਰੂ ਕਰ ਲੈਣਾ, ਗੱਜ ਕੇ ਬੋਲੋ
ਸਤਨਾਮ
ਅਤੇ ਮੇਰੀ ਚੌਧਰ ਨਾ ਜਾਵੇ। ਵਲੈਤਾਂ 'ਚ ਵੀ ਇਵੇਂ ਹੀ, ਇੱਧਰ ਵੀ ਇਵੇਂ ਹੀ ਆ, ਬਹੁਤੇ ਸਥਾਨ ਤਾਂ ਚੌਧਰ ਦੀ ਭੁੱਖ 'ਚ ਬਣ ਰਹੇ, ਜਾਤਾਂ ਬਰਾਦਰੀਆਂ ਦੀ ਭੁੱਖ 'ਚ ਬਣ ਰਹੇ। ਸੋ ਇਸ ਵਿੱਚ ਇੱਥੇ ਚੱਲ ਰਿਹਾ ਲਾਲੇ ਦੀ ਗੱਲ, ਲਾਲਾ ਆਪਣੀ ਜਾਤ ਗਵਾਈ, ਲਾਲੇ ਨੇ ਆਪਣੀ ਜਾਤ ਪਾਤ ਹਉਮੈ ਹੰਕਾਰ ਆਪਣੀ ਹੋਂਦ ਨੂੰ ਮਿਟਾ ਦਿੱਤਾ। ਹੁਣ ਬੀਜ ਧਰਤੀ ਜੇ ਤਾਂ ਆਪਣੀ ਹੋਂਦ ਰੱਖੇਗਾ ਫਿਰ ਤਾਂ ਉਹਨੂੰ ਬੂਟਾ ਬਣਨਾ ਹੀ ਨਹੀਂ, ਫਿਰ ਦਰਖਤ ਬਣੂਗਾ ਅਤੇ ਫਿਰ ਉਸਨੂੰ ਤਾਣਾ ਨਹੀਂ ਨਿਕਲਣਾ, ਟਾਹਣੀਆਂ ਨਹੀਂ ਨਿਕਲਣੀਆਂ, ਪੱਤੇ ਫੁੱਲ ਫਲ ਨਹੀਂ ਲੱਗਣਾ ਕੋਈ ਵੀ। ਜਦੋਂ ਬੀਜ ਨੇ ਆਪਣੀ ਜੋਤ ਹੋਂਦ ਮਿਟਾਈ ਉਹ ਬਰਿਕਸ਼ ਬਣਿਆ, ਫਿਰ ਇਹ ਫਲੀਭੂਤ ਹੋਇਆ, ਫਿਰ ਉਹਦਾ ਬਾਜ਼ਾਰ 'ਚ ਵੀ ਮੁੱਲ ਪਿਆ ਅਤੇ ਖਾਣ ਵਾਲਿਆਂ ਨੇ ਵੀ ਆਨੰਦ ਮਾਣਿਆ, ਛਾਂ ਦਾ ਵੀ ਆਨੰਦ ਮਾਣਿਆ, ਲੱਕੜ ਦਾ ਵੀ ਆਨੰਦ ਮਾਣਿਆ, ਸੁਗੰਧੀ ਦਾ ਆਨੰਦ ਵੀ ਮਾਣਿਆ, ਪੇਟ ਪੂਰਤੀ ਭੁੱਖ ਮਿਟਾਉਣ ਦਾ ਵੀ ਆਨੰਦ ਮਾਣਿਆ। ਹੁਣ ਪੱਥਰ ਨੂੰ ਬੀਜ ਦਿਓ, ਪੱਥਰ 'ਚੋਂ ਤਾਂ ਕੁਝ ਵੀ ਨਹੀਂ ਫੁੱਟਦਾ, ਉਹ ਪੱਥਰ ਹੀ ਰਿਹਾ ਨਾ। ਅਤੇ ਜਿਹੜੇ ਬੀਜ ਨੇ ਆਪਣੀ ਹੋਂਦ ਮਿਟਾ ਦਿੱਤੀ, ਫੁੱਲ ਬਣਿਆ ਅਤੇ ਸੁਗੰਧੀ ਦਿੱਤੀ, ਫਲ ਬਣਿਆ ਅਤੇ ਭੁੱਖ ਪਿਆਸ ਮਿਟਾਈ, ਦੁਆਂ ਦਾ ਆਸਰਾ ਸਹਾਰਾ ਬਣਿਆ, ਇਸ ਤਰ੍ਹਾਂ ਦਾਸ ਜਦੋਂ ਆਪਣੀ ਹੋਂਦ ਮਿਟਾਉਂਦਾ ਉਹ ਦੂਏ ਦਾ ਆਸਰਾ ਸਹਾਰਾ ਬਣ ਜਾਂਦਾ। ਅਤੇ ਜਿਹੜਾ ਪੱਥਰ ਵਾਂਗੂ ਰਿਹਾ ਉਹਨੂੰ ਸਹਾਰਾ ਕੀ ਬਣਨਾ। ਲਾਲਾ ਆਪਣੀ ਜਾਤ ਗਵਾਈ, ਜਿਹੜਾ ਲਾਲਾ ਸੀ ਉਹ ਆਪਣੀ ਜਾਤ ਹੋਂਦ ਗਵਾ ਦਿੱਤੀ ਹੈ।
ਤਨ ਮਨ ਅਰਪੇ ਸਤਿਗੁਰ ਸਰਨਾਈ,
ਉਸਨੇ ਤਨ ਮਨ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨੂੰ ਅਰਪਣ। ਬਾਬਾ ਸਾਹਿਬ ਨੇ ਬੇਦੀ ਉੱਥੇ ਭਾਈ ਜਗਤਾ ਜੀ ਦੀ ਬੜੀ ਵਡਿਆਈ ਹੋਈ, ਕਹਿਣ ਲੱਗੇ ਮਹਾਰਾਜ ਉਹਨਾਂ ਨੂੰ ਬੇਨਤੀ ਕਰੋ ਦਰਸ਼ਨ ਦੇ ਜਾਣ ਬਾਬਾ ਜੀ ਦੇ ਘਰੋਂ। ਮਾਤਾ ਜੀ ਨੇ ਕਹਿੰਦੇ ਮਹਾਂਪੁਰਖਾਂ ਨੂੰ ਦਰਸ਼ਨ ਕਰਨ ਲਈ ਬੁਲਾਈ ਦਾ ਨਹੀਂ ਹੁੰਦਾ, ਸ਼ਰਧਾ ਨਾਲ ਦਰਸ਼ਨ ਕਰਨ ਜਾਈਦਾ ਹੁੰਦਾ ਬੰਦਗੀ ਵਾਲਿਆਂ। ਫਿਰ ਇੱਕ ਵਾਰੀ ਉਹਨਾਂ ਦੇ ਸੇਵਕ ਕਹਿੰਦੇ ਮਹਾਰਾਜ ਤੁਸੀਂ ਆਉਂਦੇ ਆ, ਇਹਨਾਂ ਦਾ ਸਤਿਕਾਰ ਬੜਾ ਕਰਦੇ, ਇਹਨਾਂ ਦੀ ਕੋਈ ਜਾਤ ਜੂਤ ਤਾਂ ਪੁੱਛ ਲਿਆ ਕਰੋ। ਅਤੇ ਬਾਬਾ ਜੀ ਕਹਿੰਦੇ ਤੈਂ ਕੋਈ ਰਿਸ਼ਤਾ ਕਰਨਾ, ਗੱਜ ਕੇ ਬੋਲੋ
ਸਤਨਾਮ।
ਜਾਤ ਪੁੱਛਦੀ ਹੈ, ਜਿਹੜਾ ਸੰਗਤ ਵਿੱਚ ਆ ਗਿਆ ਉਹਨੂੰ ਗੁਰੂ ਨਾਨਕ ਦਾ ਸੇਵਕ ਜਾਣ ਕੇ ਸੇਵਾ ਕਰਨੀ ਹੈ। ਸੋ ਇਸ ਵਾਸਤੇ ਹੁਣ ਤਾਂ ਵੀ ਚੱਲ ਪਿਆ ਇਹ ਚੌਧਰੀ ਆਇਆ ਦੂਜਾ ਆਇਆ, ਜੇ ਤਾਂ ਚੌਧਰੀ ਆਇਆ ਫਿਰ ਤਾਂ ਮਗਰ ਬਹੁਤ ਨਸ ਭੱਜ ਰਹਿੰਦੀ ਹੈ ਅਤੇ ਕੈਮਰੇ ਵਾਲੇ ਅਤੇ ਆ ਕੀ ਅੱਜ ਕੱਲ੍ਹ ਚੈਨਲ ਵਾਲੇ ਆ, ਸਾਡੀ ਫੋਟੋ ਆ ਜਾਏ ਅਖਬਾਰ 'ਚ, ਫੋਟੋ ਦੀ ਭੁੱਖ ਪਿੱਛੇ ਵੀ ਨਾਲ ਮੋਹਰੇ ਉਹ ਦੌੜਦੇ, ਗਿੱਟੇ ਵਢਾਉਂਦੇ ਆ, ਕੁਝਾਂ ਖਾਂਦੇ ਆ। ਪਰ ਜਦੋਂ ਲਾਲਾ ਦਾਸ ਬਣ ਜਾਏ ਇਹ ਤਾਂ ਹੋਂਦ ਮਿਟਾਉਂਦਾ ਨਾ। ਲਾਲਾ ਆਪਣੀ ਜਾਤ ਗਵਾਈ, ਅੱਗੇ ਪੜ੍ਹੋ।
ਤਨ ਮਨ ਅਰਪੇ ਸਤਿਗੁਰ ਸਰਨਾਈ,
ਉਹ ਫਿਰ ਤਨ ਮਨ ਧਨ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸਾਰਾ ਕੁਝ ਸੌਂਪ ਦਿੰਦਾ। ਹੁਣ ਜੇ ਆਨੰਦ ਸਾਹਿਬ ਪੜ੍ਹੀਏ ਤਾਂ ਸਮਝੋ ਵਿਆਖਿਆ ਉਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈਏ, ਹੁਕਮ ਮੰਨਿਓ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਸੱਚੀ ਬਾਣੀ ਗਾਉਣ ਦਾ ਮਹੱਤਵ ਇਹ ਹੈ ਕਿ ਉਹਦੇ ਅਰਥ ਵਿਚਾਰ ਕਰਕੇ ਜਿਹੜੇ ਪਾਸੇ ਬਾਣੀ ਚੱਲਣ ਲਈ ਕਹਿ ਰਹੀ ਹੈ ਇਹਦਾ ਜਾਪ ਵੀ ਕਰਨਾ, ਸਿਮਰਨ ਵੀ ਕਰਨਾ, ਉਹਦੇ ਮੁਤਾਬਕ ਚੱਲਣਾ ਹੈ।
ਹਿਰਦੈ ਨਾਮ ਵੱਡੀ ਵਡਿਆਈ,
ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਮਨ ਵਿੱਚ ਗ੍ਰਹਿਣ ਕਰ ਲਿਆ ਉਹਨਾਂ ਗੁਰਸਿੱਖਾਂ ਦੀ ਬਹੁਤ ਵੱਡੀ ਵਡਿਆਈ ਹੋ ਜਾਂਦੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਸੇਵਕਾਂ ਦੇ ਬਖਸ਼ਾਂ ਕੀਤੀਆਂ, ਬਰ ਸਰਾਪ ਦੀਆਂ ਸ਼ਕਤੀਆਂ ਦਿੱਤੀਆਂ, ਜੁਦੇ ਜੁਦੇ ਇਲਾਕਿਆਂ ਚੁਣਨੀਆਂ, ਪਹਿਲੇ ਗੁਰੂ ਸਾਹਿਬਾਂ ਵਾਂਗੂੰ ਸੇਵਾਵਾਂ ਲਾਈਆਂ। ਇਸ ਤਰ੍ਹਾਂ ਦੇ ਸੇਵਕ ਭਾਈ ਜੀਵਨ ਗੌਰੇ ਦੇ ਛੋਟੇ ਭਰਾ, ਭਾਈ ਭਗਤੂ ਜੀ ਦੇ ਸਪੁੱਤਰ, ਉਹ ਬ੍ਰਾਹਮਣੀ ਦਾ ਲੜਕਾ ਮਰ ਗਿਆ ਕੀਰਤਪੁਰ ਸਾਹਿਬ, ਰੋ ਰਹੀ ਹੈ। ਮਹਾਰਾਜ ਕਹਿੰਦੇ ਵੀ ਕੌਣ ਦੁਖੀ ਰੋ ਰਿਹਾ? ਅਸੀਂ ਮਹਾਰਾਜ ਆਹ ਗੱਲ, ਇੱਕੋ ਇੱਕ ਪੁੱਤਰ ਪਹਿਲਾਂ ਪਤੀ ਮਰ ਗਿਆ, ਹੁਣ ਕਿਹਦੇ ਆਸਰੇ ਸਮਾਂ ਬਤੀਤ ਕਰਾਂਗੀ? ਪਤੀ ਗੁਜ਼ਰ ਗਿਆ, ਪੁੱਤਰ ਦਾ ਹੀ ਆਸਰਾ ਸੀ, ਹੋਰ ਕੋਈ ਹੈ ਹੀ ਨਹੀਂ। ਅਤੇ ਜਾਂ ਮਹਾਰਾਜ ਜਿੰਦਾ ਕਰੋ, ਨਹੀਂ ਮੈਂ ਵੀ ਮਰ ਜਾਵਾਂ। ਮਹਾਰਾਜ ਕਹਿੰਦੇ ਮਾਤਾ ਜੀ, ਇਹ ਤਾਂ ਵਿਧਾਨ ਇਸੇ ਤਰ੍ਹਾਂ ਹੀ ਹੈ ਨਾ। ਨੌਵੇਂ ਪਾਤਸ਼ਾਹ ਵੀ ਕਹਿੰਦੇ ਜੋ ਪਜੋ ਸੋ ਬਿਨ ਸਹਿ ਪਰੋ ਅੱਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਇਹ ਤਾਂ ਮਰਨਾ ਹੀ ਹੈ, ਹੁਕਮ ਹੈ, ਵੱਧ ਘੱਟ ਕਦੀ ਵੀ ਹੋ ਜਾਏ ਜਾਣਾ ਹੀ ਹੈ। ਇੱਕ ਦਿਨ ਬਹਾਨਾ ਹੁੰਦਾ, ਕਾਲ ਜਿਹੜਾ ਉਹ ਆਪਣੇ ਸਿਰ ਨਹੀਂ ਲੈਂਦਾ, ਬਹਾਨਾ ਬਣਾ ਦਿੰਦਾ। ਉਹ ਗੌਤਮੀ ਬ੍ਰਾਹਮਣੀ ਦਾ ਸੱਪ ਲੜਕੇ ਮੇਰਾ, ਉਹ ਸੱਪ ਨੂੰ ਗਾਲਾਂ ਕੱਢੇ। ਸੱਪ ਕਹਿੰਦਾ ਮਾਤਾ ਮੈਂ ਨਹੀਂ, ਮੈਂ ਤਾਂ ਵਿਧ ਮਾਤਾ ਦੇ ਹੁਕਮ। ਉਹ ਵਿਧ ਮਾਤਾ ਨੂੰ ਉਹ ਆ ਗਏ, ਅਖੇ ਜੀ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਧਰਮ ਰਾਜ ਉਹ ਆਵੇ, ਕਹਿੰਦੇ ਵਿਸ਼ਨੂੰ ਪਾਲਣਾ ਕਰਦਾ ਅੰਨ ਨਾ ਦੇਵੇ ਕਿਵੇਂ ਜਿੰਦਾ, ਉਹ ਆ ਗਿਆ। ਸ਼ਿਵ ਜੀ ਮਾਰਦਾ ਉਹ ਆ ਗਿਆ। ਕਹਿੰਦੇ ਮਾਤਾ ਤੂੰ ਕਿਉਂ ਅਲਾਮੇ ਦਿੰਦੀ ਹੈ? ਇਹ ਤਾਂ ਹੀਲੇ ਰਿਜਕ ਬਹਾਨੇ ਮੌਤ ਆ। ਰਿਜਕ ਵਾਸਤੇ ਹੀਲਾ ਕਰਨਾ ਪੈਂਦਾ, ਕੋਈ ਬਹਾਨਾ ਬਣ ਜਾ ਮੌਤ ਦਾ, ਕੋਈ ਐਕਸੀਡੈਂਟ ਨਾ ਹੋਣੀ ਹੈ, ਕੋਈ ਸੱਪ ਲੜ ਕੇ ਹੋਣੀ ਹੈ, ਡੁੱਬ ਕੇ ਹੋਣੀ ਹੈ, ਕਿਸੇ ਬਿਮਾਰੀ ਨਾ ਹੋਣੀ ਹੈ, ਕਿਸੇ ਸ਼ਸਤਰ ਅਸਤਰ ਨਾ ਹੋਣੀ ਹੈ। ਇਹ ਸਾਰੇ ਬਹਾਨੇ ਆ, ਇੱਕ ਦੂਜੇ ਨੂੰ ਦੋਸ਼ ਦਿੰਦਾ ਉਹ ਜਿਹੜੇ ਟਾਈਮ ਆ ਜਾਂਦਾ। ਉਸੇ ਤਰ੍ਹਾਂ ਦੇਸ਼ ਕੱਲ ਵਸਤੂ ਇਕੱਠੀਆਂ ਹੁੰਦੀਆਂ, ਫਿਰ ਉਸੇ ਤਰ੍ਹਾਂ ਦਾ ਉਹ ਕਾਰਨ ਬਣ ਜਾਂਦਾ ਹੈ। ਜਿਹੜਾ ਗਿਆਨਵਾਨ ਉਹ ਤਾਂ ਇੱਥੇ ਹਰ ਸ਼ੋ ਕਰਦਾ ਨਹੀਂ, ਬਾਕੀ ਫਿਰ ਭਲਾਮੇ ਦਿੰਦਾ, ਇਉਂ ਨਹੀਂ ਜੀ ਇਹ ਕੀਤਾ ਉਹ ਹੋਇਆ ਇਉਂ ਹੋਇਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਭਾਈ ਇਹ ਸਾਰਾ ਹੁਕਮ ਚ ਫਿਰ ਪੜੋ।
ਫਿਰ ਦੇ ਨਾਮ ਵੱਡੀ ਵਡਿਆਈ,
ਜਿਹਨਾਂ ਨੇ ਆਪਣੇ ਮਨ ਦੇ ਅੰਦਰ ਪਰਮੇਸ਼ਰ ਦਾ ਨਾਮ ਹੁਕਮ ਮੰਨ ਲਿਆ। ਨਾਮ ਕਈ ਜਗ੍ਹਾ ਸਿਮਰਨ ਦਾ ਵਾਚਕ ਹੈ, ਕਈ ਜਗ੍ਹਾ ਕਿਸੇ ਵਿਸ਼ੇਸ਼ ਵਿਅਕਤੀ ਦਾ ਵੀ ਨਾਂ ਹੈ, ਕਈ ਜਗ੍ਹਾ ਸ਼ਕਤੀ ਦਾ, ਕਈ ਜਗ੍ਹਾ ਉਪਦੇਸ਼ ਦਾ, ਕਈ ਜਗ੍ਹਾ ਹੁਕਮ ਰੂਪ ਵਿੱਚ ਆਇਆ। ਉਹਨਾਂ ਨੇ ਉਹਦੇ ਨਾਮ ਹੁਕਮ ਨੂੰ ਆਪਣੇ ਮਨ ਦੇ ਅੰਦਰ ਜਾਂ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ ਹੈ।
ਸਦਾ ਪ੍ਰੀਤਮ ਪ੍ਰਭ ਹੋਏ ਸਖਾਈ,
ਜਦੋਂ ਨਾਮ ਸਿਮਰਨ ਅੰਦਰ ਆ ਗਿਆ, ਚਾਰ ਚੁਫੇਰੇ ਵਿਆਪਕ ਸਰੂਪ ਦੇਖ ਲਿਆ, ਫਿਰ ਸਦਾ ਵਾਸਤੇ ਉਹਨਾਂ ਦਾ ਸਖਾਈ ਉਹ ਮਿੱਤਰ ਪਿਆਰਾ ਬਣ ਜਾਂਦਾ ਹੈ।
ਸੋ ਲਾਲਾ ਜੋ ਸੋ ਲਾਲਾ ਜੀਵਤ ਮਰੈ,
ਉਹ ਲਾਲਾ ਦਾਸ ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਜਾਂਦਾ, ਜਿੰਨਾ ਚਿਰ ਪਰਾ ਰੱਖਦਾ ਉਨਾ ਚਿਰ ਤਾਂ ਜਿੰਦਾ, ਪਰ ਮਰਦਾ ਕਿਵੇਂ? ਇੱਕ ਤਾਂ ਸਰੀਰਕ ਮੌਤ ਹੈ ਨਾ, ਜਿਸਮਾਨੀ ਮੌਤ, ਇੱਕ ਅਖਲਾਕੀ ਮੌਤ ਹੈ, ਕੋਈ ਕਰੈਕਟਰ ਤੋਂ ਗਿਰ ਜਾ ਕੇ ਅਸੀਂ ਮੂੰਹ ਦਿਖਾਲਣ ਯੋਗਾਂ ਨੇ, ਇੱਕ ਰਾਜਸੀ ਮੌਤ ਹੈ, ਲੀਡਰ ਜਦੋਂ ਹਾਰ ਜਾਂਦੇ ਹਨ ਫਿਰ ਇਹਨਾਂ ਦੀ ਹਾਲਤ ਦੇਖ ਲਓ ਕਿਹੋ ਜਿਹੀ ਹੁੰਦੀ। ਜਦੋਂ ਝੰਡੀ ਵਾਲੀ ਕਾਰ ਲੰਘਦੀ ਹੈ ਫਿਰ ਹੌਕਾ ਭਰਦੇ, ਕੱਲ੍ਹ ਆਪਣੇ ਕੋਲ ਹੁੰਦੀ ਸੀ, ਗੱਜ ਕੇ ਬੋਲੋ
ਸਤਮਾ
ਪੇਸ਼ ਹੀ ਨਹੀਂ ਆਉਂਦੀ, ਹਾਰਟ ਫੇਲ ਹੋਣ ਵਾਲੀ ਗੱਲ ਹੋ ਜਾਂਦੀ, ਪਦਵੀ ਖੁੱਸ ਜਾ। ਇੱਕ ਰਾਜਸੀ ਮੌਤ ਹੈ, ਇੱਕ ਮੌਤ ਹੈ ਜੰਗ ਯੁੱਧ ਵਿੱਚ ਜਾਂ ਸਾਰੇ ਸੰਸਾਰ 'ਤੇ ਜਿਵੇਂ ਮੌਤ ਆਉਂਦੀ ਹੈ, ਨਿੱਤ ਮੌਤ ਹੈ। ਆਹ ਜਿਹੜੇ ਹੈਗੇ ਅਮਲੀ ਉਮਲੀ, ਜੇ ਤਾਂ ਅਮਲ ਮਿਲਿਆ ਫਿਰ ਤਾਂ ਘੋੜੇ ਸਵਾਰ ਆ, ਨਾ ਮਿਲੇ ਤਾਂ ਫਿਰ ਬਸ ਭਾਵੇਂ ਬੋਰੀ 'ਚ ਬੰਦ ਕਰਕੇ ਜਿੱਥੇ ਮਰਜ਼ੀ ਸੁੱਟਿਆ ਹੋਇਆ ਇਹਨਾਂ ਨੂੰ। ਇੱਕ ਨਿਮਿੱਤ ਆ, ਕਿਸੇ ਨਿਮਿੱਤ ਨਾਲ ਮੌਤ ਹੋ ਜਾਣੀ ਆ, ਜੰਗ ਯੁੱਧ ਹੁੰਦੇ, ਪਲੇਗ ਪੈ ਗਈ ਹੈ ਜਾਂ ਡਾਕੀ, ਕੋਈ ਜੰਗ ਜੁੰਗ ਹੋ ਗਿਆ, ਉੱਥੇ ਮਰ ਮੁਰ ਗਏ। ਇੱਕ ਹੈ ਜੀਵਤ ਭਾਵ ਹੰਕਾਰ ਤੋਂ ਮਰਨਾ, ਗੁਰੂ ਦੇ ਸ਼ਬਦ ਵਿੱਚ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜਿਹੜਾ ਗੁਰੂ ਦੇ ਸ਼ਬਦ ਹੁਕਮ 'ਚ ਮਰ ਜਾਂਦਾ ਨਾ, ਉਹ ਤਾਂ ਸਦਾ ਜਿੰਦਾ ਹੋ ਜਾਂਦਾ। ਪੰਜ ਪਿਆਰੇ ਜਿਉਂਦੇ ਆ ਕਿ ਨਹੀਂ, ਗੱਜ ਕੇ ਬੋਲੋ
ਸਤਨਾਮ,
ਸਦਾ ਹੀ ਜਿਉਂਦੇ। ਇਹ ਹੈ ਵੱਡੀ ਜੀਵਤ ਭਾਵ ਹੰਕਾਰ ਤੋਂ ਮਰ ਜਾਣਾ। ਅਤੇ ਲਾਲੇ ਨੇ ਫਿਰ ਆਪਣਾ ਜਿਹੜਾ ਭਾਵ ਸੀ ਇਹ ਵੀ ਖਤਮ ਕਰ ਦਿੱਤਾ ਹੈ।
ਸੋਗ ਹਰ ਖਦੋਏ ਸਾਮ ਕਰ ਜਾਣੇ,
ਉਹਦਾ ਲਾਲਾ ਦਾਸ ਹੈ ਉਹ ਹਰਖ ਤੇ ਸੋਗ ਨੂੰ ਇੱਕੋ ਜਿਹਾ ਜਾਣਦਾ ਕਿ ਇਹ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਆ। ਖੁਸ਼ੀ ਵੀ ਆਉਂਦੀ ਆ, ਗਮੀ ਵੀ ਆਉਂਦੀ ਆ। ਕੁਝ ਮਿਲ ਗਿਆ ਖੁਸ਼ ਹੋ ਗਿਆ, ਕੋਈ ਚਲ ਗਿਆ ਗਮੀ। ਆਮ ਸੰਸਾਰ ਇੱਥੇ ਹੀ ਖੜਾ ਹਰਖ ਔਰ ਸ਼ੋਗ ਦੇ ਵਿੱਚ, ਰਾਗ ਦਵੈਸ਼ ਵਿੱਚ, ਦੁਬਦਾ ਗਿਰਤੀ 'ਚ। ਜਿਹੜਾ ਗੁਰਮੁਖ ਉਹ ਅਦਵੈਤ ਵਿੱਚ ਆ, ਨਾ ਉਹਨੂੰ ਹਰਖ ਆ, ਨਾ ਉਹਨੂੰ ਸ਼ੋਗ ਆ, ਨਾ ਮਾਣਿਆ, ਨਾ ਅਪਮਾਣਿਆ, ਨਾ ਭੁੱਖ ਪਿਆਸ। ਉਹ ਖੱਟ ਬਕਾਰੀ ਦਵੰਦਾਵਾਦ ਤੋਂ ਰਹਿਤ ਹੋ ਗਿਆ, ਅਦਵੈਤ ਸਰੂਪ ਦਾ ਚਿੰਤਨ ਕਰਕੇ ਅਦਵੈਤ ਸਰੂਪੀ ਪਰਮਾਤਮਾ 'ਚ ਮਿਲ ਗਿਆ। ਅਤੇ ਫਿਰ ਨੌਵੇਂ ਪਾਤਸ਼ਾਹ ਨੇ ਔਰੰਗਜ਼ੇਬ ਦੀ ਜੇਲ੍ਹ 'ਚ ਕਿਹਾ ਨਾ, ਤੂੰ ਸਾਨੂੰ ਕੀ ਡਲਾਏਗਾ। ਗਿਆਨੀ ਨਹੀਂ ਡੋਲਦਾ ਹੁੰਦਾ, ਬ੍ਰਹਮ ਦਾ ਗਿਆਨੀ, ਨਿਰੰਕਾਰ ਦਾ ਗਿਆਨੀ, ਕਿਤਾਬੀ ਗਿਆਨੀ ਦੀ ਗੱਲ ਨਹੀਂ। ਹਰਖ ਸੋਗ ਜਾਕਿਆ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਨਾ ਉੱਥੇ ਹਰਖ ਆ, ਨਾ ਸ਼ੋਗ ਆ। ਵੀ ਜੋ ਕਾਰਾਗ੍ਰਹਿ 'ਚ ਬੈਠੇ ਆ ਫਿਰ ਵੀ ਆਨੰਦ 'ਚ ਹੈ। ਜਿੱਦਣ ਆਨੰਦਪੁਰ ਚੌਰ ਝੁੱਲਦੇ ਸੀ ਉਦੋਂ ਵੀ ਆਨੰਦ ਵਿੱਚ ਸੀ। ਇਹ ਹੈ ਗਿਆਨਵਾਨ ਦੀ ਅਵਸਥਾ। ਆਮ ਜਿੰਨਾ ਸੰਸਾਰ ਆ, ਬੱਚਾ ਜੰਮਪੈ ਧਮੱਚੜ ਪੈਂਦੇ ਆ, ਖੁਸਰੇ ਨੱਚਦੇ, ਢੋਲ ਢਮੱਕਾ ਖੜਕਦਾ, ਕੀ ਕੁਝ ਹੁੰਦਾ। ਅੱਜ ਕੱਲ੍ਹ ਤਾਂ ਪੁੱਠਾ ਹੀ ਕੰਮ ਚੱਲਦਾ, ਗੁਰਸਿੱਖ ਤਾਂ ਕਥਾ ਕੀਰਤਨ ਕਰਾਉਂਦੇ ਨਾ, ਗੁਰਮੁਖਾਂ ਦੇ ਚਰਨ ਪਾਉਂਦੇ ਮਹਾਰਾਜ ਦੇ, ਅਤੇ ਮਨਮੁਖ ਫਿਰ ਦੇਖੋ ਦੇਖੀ ਚਰਨ ਵੀ ਪਵਾ ਲੈਣਗੇ। ਬਾਅਦ 'ਚ ਕਹਿੰਦੇ ਹੁਣ ਆਪਾਂ ਦੂਆ ਕੰਮ ਵੀ ਕਰ ਲਈਏ, ਫਿਰ ਬੋਤਲਾਂ ਦੀਆਂ ਪੇਟੀਆਂ, ਆਂਡੀਆਂ, ਤਰਕਾਰੀਆਂ, ਕੀ ਕੁਝ ਹੋ ਜਾਂਦਾ। ਤੋ ਇਸ ਤਰ੍ਹਾਂ ਉਹ ਸੰਤ ਰਾਮ ਸੀ ਨੂੰ ਅਤੇ ਜਵਾਰਦਾਸ, ਉਹ ਦੋਨੋਂ ਸੰਬੰਧੀ ਸੀ ਅਤੇ ਵਿਆਹ ਸੀ ਉੱਧਰ ਹੋਤੀ ਮਰਦਾਨਾ ਇਲਾਕੇ ਦੀ ਗੱਲ ਆ। ਵਿਆਹ ਚੱਲਦਾ, ਉਹ ਫਿਰ ਖੁਸ਼ ਕਰਨ ਵਾਸਤੇ ਬਣਾਉਂਦੇ ਨਾ ਦੂਆ ਕੁਛ ਵੀ, ਬੋਤਲਾਂ ਵੀ ਹੁੰਦੀਆਂ, ਅਤੇ ਫਿਰ ਆ ਕੁੱਕੜ ਮੁਰਗੇ, ਹੋਰ ਕਈ ਕੁਝ ਹੁੰਦਾ। ਅਤੇ ਜਿਸ ਵੇਲੇ ਫਿਰ ਉਹ ਜਿਹੜਾ ਸੰਤ ਰਾਮ ਸੀ ਉਹ ਖਾਂਦਾ ਨਾ ਸੀ, ਜਵਾਹਰ ਸਿੰਘ ਵੀ ਸ਼ਗਲਾ, ਅਤੇ ਦੂਏ ਵੀ ਅੱਗੇ ਵੀ ਚਲੋ। ਸੰਤਾਂ ਨੇ ਕਿਹਾ ਵੀ ਰੋਜ਼ ਨਹੀਂ, ਕਦੀ ਕਦੇ ਵਿਆਹ ਵੂ ਕੀ ਆ, ਖੁਸ਼ੀ ਦੇ ਦਿਨ ਕਿਹੜੇ ਰੋਜ਼ ਆਉਂਦੇ। ਬਸ ਹੋਵੇ, ਜਦੋਂ ਸਾਰੇ ਇੱਕੋ ਹੀ ਬੋਲੀ ਬੋਲਣ, ਪ੍ਰੇਰ ਦਿੱਤਾ, ਦਿਖਾ ਲਿਆ, ਅਤੇ ਫਿਰ ਲੱਕ ਵਾਹ ਹੋ ਗਿਆ, ਮੂੰਹ ਬਿੰਗਾ ਹੋ ਗਿਆ, ਬੜੇ ਇਲਾਜ ਇਲੂਜ। ਫਿਰ ਮਹਾਂਪੁਰਖਾਂ ਕੋਲ ਲੈ ਕੇ ਗਏ ਵੀ ਮਹਾਰਾਜ ਭੁੱਲ ਹੋ ਗਈ, ਬਖਸ਼ ਦਿਓ। ਫਿਰ ਮਹਾਂਪੁਰਖ ਕਹਿੰਦੇ ਵੀ ਕੜਾਹ ਪ੍ਰਸ਼ਾਦ ਕਰਨਾ ਅਤੇ ਇਹ ਸ਼ਬਦ ਦਾ ਜਾਪ ਕਰਨਾ। ਫਿਰ ਇਹਨੂੰ ਲੈ ਆਉਂਦਾ, ਕਹਿੰਦੇ ਲੈ ਹੁਣ ਇਹ ਸ਼ਬਦ ਪੜ੍ਹ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ, ਬੜ ਗੁਣ ਹੈ ਗਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਸ਼ ਮੇਰਾ ਪਾਵ ਹੋ, ਡੁੱਬਦੇ ਪੱਥਰ ਤਾਰੇ। ਹੁਣ ਜਿਉਂ ਜਿਉਂ ਬੋਲਦਾ ਤਿਵੇਂ ਤਿਵੇਂ ਮੂੰਹ ਸਿੱਧਾ ਹੋ ਗਿਆ। ਅਤੇ ਜਦੋਂ ਬੰਦਾ ਆਪਣੀ ਪ੍ਰਤੱਗਿਆ ਤੋਂ ਸ਼ਿਕਸ਼ਤ ਖਾ ਜਾਂਦਾ, ਫਿਰ ਕਈ ਵਾਰੀ ਐਸਾ ਵੀ ਹੋ ਜਾਂਦਾ ਹੈ, ਅੱਗੇ ਪਿੱਛੇ ਦਾ ਦਸਵਾਂ ਪਾਤਸ਼ਾਹ ਚੇਤੇ ਨਹੀਂ ਨਾ ਆਉਂਦਾ, ਨਿੰਦਿਆ ਕਰਦੇ ਗੁਰੂ ਘਰ ਦੀ, ਜਿਹੜੇ ਫਿਰ ਉਹ ਜਿਹੀ ਬਿਮਾਰੀ ਹੋ ਜਾਂਦੀ ਹੈ। ਫਿਰ ਦਮ ਦੋਣ ਸਾਹਿਬ ਜਾਂਦੇ ਵੀ ਮਹਾਰਾਜ ਦਾ ਸ਼ੀਸ਼ਾ ਹੁਣ ਉੱਥੇ ਮੂੰਹ ਦੇ ਕੇ ਆਈਏ, ਉਹ ਮਹਾਰਾਜ ਦਾ ਸ਼ੀਸ਼ਾ ਵੀ ਮੂੰਹ ਸਿੱਧਾ ਕਰਦਾ ਨਾ, ਆ ਦੂਏ ਸ਼ੀਸ਼ੇ ਤਾਂ ਮੂੰਹ ਬਿੰਗਾ ਹੀ ਕਰਦੇ ਨਾ, ਉੱਥੇ ਤਾਂ ਫਿਰ ਦੇਖਦਾ ਨਾ ਮੇਰੇ ਨੈਣ ਨਕਸ਼ ਕੇ ਹੋ ਜਾਏ, ਬਹੁਤ ਬਣ ਬਣ ਕੇ ਬਹਿੰਦਾ। ਇਹ ਸ਼ੀਸ਼ੇ ਦਾ ਮੂੰਹ ਬਿੰਗਾ ਕਰਦੇ ਆ, ਉਹ ਦਸਵੇਂ ਪਾਤਸ਼ਾਹ ਦਾ ਸ਼ੀਸ਼ਾ ਸਦੀਆਂ ਹੋ ਗਈਆਂ, ਹਾਲੇ ਵੀ ਲੱਕ ਵੇਲੇ ਜਾਂਦੇ ਉਹਨਾਂ ਦੇ ਮੂੰਹ ਸਿੱਧੇ ਕਰੀ ਜਾਂਦਾ। ਕਹਿੰਦੇ ਸ਼ੀਸ਼ੇ 'ਚ ਕੀ ਪਿਆ, ਆ ਦੇਖ ਲਓ ਸ਼ੀਸ਼ੇ 'ਚ ਵੀ ਪਿਆ ਹੈਗਾ, ਸ਼ੀਸ਼ੇ ਸ਼ੀਸ਼ੇ ਦਾ ਫਰਕ ਆ। ਇੱਕ ਹੋਰ ਸ਼ੀਸ਼ਾ ਵੀ ਹੈ, ਗੁਰੂ ਦਾ ਉਪਦੇਸ਼ ਜਿਹੜਾ ਅੰਦਰ ਦਾ ਸਾਰਾ ਕੁਝ ਦਿਖਾ ਦਿੰਦਾ, ਤਰਲੋਕੀ 'ਚ ਕੀ ਹੋ ਰਿਹਾ। ਗੁਰੂ ਮਹਾਰਾਜ ਕਿਰਪਾਲਤਾ ਕਰਦੇ ਹਨ,
ਗੁਰ ਪ੍ਰਸਾਦੀ ਸ਼ਬਦ ਉਦਰੈ,
ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਏ, ਸ਼ਬਦ ਦੀ ਕਮਾਈ ਹੁੰਦੀ ਹੈ, ਸ਼ਬਦ ਦੀ ਕਮਾਈ ਵਾਲੇ ਨੂੰ ਬਰਕਤ ਮਿਲਦੀ, ਗੁਰੂ ਕੀ ਆਸ਼ੀਰਵਾਦ ਮਿਲਦੀ ਹੈ। ਉਹ ਉਧਰ ਜਾਂਦੇ, ਉਹਨਾਂ ਦਾ ਆਧਾਰ ਹੋ ਜਾਂਦਾ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਵਿਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ।
ਕਰਨੀ ਕਾਰ ਤੁਰੋਂ ਫੁਰਮਾਈ,
ਇਹ ਤਾਂ ਜਿਹੜੀ ਕਰਨੀ ਸ੍ਰੇਸ਼ਟ ਕਰਨੀ ਦੀ ਘਾਰ ਧੁਰੋਂ ਜਿਹਨੂੰ ਫਰਮਾਈ, ਉਹ ਹੀ ਕਰਦਾ, ਦੁਆ ਕਿੱਥੇ ਕਰਦਾ। ਹੁਣ ਮਹਾਂਪੁਰਖਾਂ ਨੇ ਇੱਕ ਦਿਨ ਕਿਹਾ ਸੀ ਵੀ ਬਾਹਰਲੇ ਇਲਾਕੇ ਦੀ ਸੰਗਤ ਕਾਰ ਸੇਵਾ ਲਈ ਜ਼ਿਆਦਾ ਆਉਂਦੀ ਹੈ, ਜਿਹੜੇ ਇਲਾਕੇ 550 ਸਾਲ ਆਉਂਦੇ ਹੈਗੇ ਬਹੁਤ ਘੱਟ ਆਉਂਦੇ ਹੈ। ਉਹਨੇ ਸਪੈਸ਼ਲ ਸੱਦਿਆ, ਕਹਿੰਦੇ ਇਹ ਵੀ ਬੇਨਤੀ ਕਥਾ 'ਚ ਕਰ ਦਿਆ ਕਰੋ। ਅਤੇ ਕਥਾ 'ਚ ਬੇਨਤੀ ਕਰ ਦਿੰਦੇ ਹਾਂ ਕਿ 550 ਸਾਲ ਸਰਾਵਾਂ ਬਣ ਰਹੀਆਂ ਅਤੇ ਸੰਤ ਮਹਾਂਪੁਰਸ਼ ਸੇਵਾ ਕਰਾ ਰਹੇ ਆ ਬਾਬਾ ਜਗਤਾਰ ਸਿੰਘ ਜੀ, ਉਹਨਾਂ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਹੱਥੀਂ ਸੇਵਾ ਜ਼ਰੂਰ ਸਹਿਯੋਗ ਦਿਆ ਕਰੋ। ਸੋ ਇਸ ਵਾਸਤੇ ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਲਿਖਿਆ ਉਹੀ ਕਾਰ ਕਮਾਉਂਦੇ। ਸੋ ਇਸ ਵਾਰ ਕੱਲ੍ਹ ਉਹ ਸਾਡੇ ਸੰਤਾਂ ਨੇ ਉੱਥੇ ਕਾਲਜ ਬਣਾਇਆ, ਤੋ ਸਟਾਫ ਵਾਲੇ ਕਹਿੰਦੇ ਜੀ ਹੋ ਕੇ ਜਾਇਓ। ਗਏ ਤਾਂ ਇੱਕ ਕੰਨਿਆ ਇੱਥੇ ਸੁਲਤਾਨਪੁਰ ਦੀ ਸੀ, ਮੈਂ ਕਿਹੜੇ ਪਰਿਵਾਰ 'ਚੋਂ ਫਲਾਨੇ 'ਚੋਂ, ਅਤੇ ਮੈਂ ਪੁੱਛਿਆ ਵੀ ਤੈਨੂੰ ਪਤਾ ਵੀ ਇੱਥੇ ਰਹਿੰਦੇ ਹਾਂ, ਕਹਿੰਦੇ ਨਹੀਂ ਜੀ। ਮੈਂ ਕਿਹਾ ਇਹ ਤਾਂ ਐਵੇਂ ਹੀ ਆ, ਜਿੱਦਣ ਗੁਰੂ ਨਾਨਕ ਪਾਤਸ਼ਾਹ ਆਏ ਹੋਣੇ ਆ ਉੱਦਣ ਵੀ ਕਈ ਐਵੇਂ ਰਹਿ ਗਏ ਹੋਣੇ ਆ। ਗੱਜ ਕੇ ਬੋਲੋ
ਸਤਨਾਮ।
ਇਸ ਤਰ੍ਹਾਂ ਹੀ ਇੱਥੇ ਜੰਮੇ, ਇੱਥੇ ਰਹੇ, ਇੱਥੇ ਮਰ ਜਾਣਾ, ਉਦੋਂ ਵੀ ਬਹੁਤ ਵਾਂਝੇ ਰਹਿ ਗਏ ਹੋਣੇ ਆ, ਅਤੇ ਜਦੋਂ ਆ ਗੁਰੂ ਨਾਨਕ ਸਾਹਿਬ ਦੀ ਕਥਾ ਵਾਰਤਾ ਕਰਦੇ ਹਾਂ, ਕਿਉਂਕਿ ਆਪਣਾ ਕੋਈ ਸੁਣਾਉਣ ਲਈ ਤਾਂ ਹੈ ਨਹੀਂ, ਗੁਰੂ ਦਾ ਸੁਣਾਉਂਦੇ ਹਾਂ, ਅਤੇ ਗੁਰੂ ਦਾ ਸ਼ਬਦ ਸੁਣਨ ਤੋਂ ਵੀ ਦੁਨੀਆ ਬਹੁਤ ਵਾਂਝੀ ਰਹਿ ਜਾਂਦੀ ਹੈ। ਅਤੇ ਜਿਹੜੇ ਭਾਗਾਂ ਵਾਲੇ ਆ ਉਹ ਦੇਖ ਲਓ ਮਜਲਾ ਮਾਰ ਕੇ ਵੀ ਆਉਂਦੇ ਆ ਵੀ ਅੱਜ ਵੀ ਕਥਾ ਸੁਣਨੀ ਹੈ, ਐਤਵਾਰ ਹੀ ਸਹੀ, ਰੋਜ਼ਾਨਾ ਨਹੀਂ, ਮੱਸਿਆ ਸੰਗਰਾਂਦ ਦੇ ਸਹੀ। ਪਰ ਜਿਨ੍ਹਾਂ ਦੇ ਸ਼ੌਕ, ਸ਼੍ਰੀ ਮਾਨ ਸੰਤ ਬਾਬਾ ਮੋਹਨ ਸਿੰਘ ਭਿੰਡਰਾਂ ਵਾਲੇ 96 ਸਾਲ ਉਮਰ, ਸੰਗਰਾਂਦ ਵਾਲੇ ਦਿਨ ਕਥਾ ਕਰਦੇ, 500 ਮੀਲ ਤੋਂ ਆਉਂਦੇ ਆ ਰੋਜ਼ਾਨ। ਐਸੀ ਭਾਵਨਾ, ਇਹਦਾ ਭਾਵਨਾ, ਇਹਦਾ ਗੁਰੂ ਮਹਾਰਾਜ ਕਿਰਪਾ, ਜੇ ਇੱਥੇ ਆਏ ਹਾਂ ਤਾਂ ਗੁਰੂ ਸਾਹਿਬ ਦੇ ਨਾਂ ਨੂੰ ਹੀ ਆਏ ਹਾਂ, ਰਹਿਣ ਲਈ ਤਾਂ ਹੋਰ ਧਰਤੀਆਂ ਜਿੱਥੇ ਮਰਜ਼ੀ ਖਰੀਦ ਕੇ ਬਹਿ ਜਾਓ, ਧਰਤੀਆਂ ਦੀ ਕੋਈ ਕਮੀ ਆ? ਘਰ ਦੀਆਂ ਪਿਤਾ ਪੁਰਖੀ ਜ਼ਮੀਨਾਂ ਵੀ ਹੈਗੀਆਂ ਸੀ ਜਿਨ੍ਹਾਂ ਸੰਤਾਂ ਦੇ ਲੜ ਫੜੇ ਆ, ਉੱਥੇ ਡੇਰਿਆਂ ਦੀਆਂ ਜ਼ਮੀਨਾਂ ਵੀ ਬਹੁਤ ਆ। ਇਸ ਲਾਲਚ 'ਚ ਨਹੀਂ, ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਕਰਕੇ ਅਤੇ ਉਹਨਾਂ ਦੇ ਚਰਨਾਂ 'ਚ ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਅਤੇ ਗੁਰੂ ਨਾਨਕ ਦੇ ਚਰਨਾਂ 'ਚ ਆਪਣੀ ਆਤਮਾ ਨੂੰ ਨਿਰਮਲ ਸ਼ੁੱਧ ਕਰਨ ਵਾਸਤੇ, ਪਵਿੱਤਰ ਕਰਨ ਵਾਸਤੇ, ਇਸ ਭਾਵਨਾ 'ਚ। ਇਸ ਵਾਸਤੇ ਸਾਧ ਸਿੰਘ ਸਮਾਂ ਕਈਆਂ ਤੋਂ ਮੱਥਾ ਟੇਕ ਹੀ ਨਹੀਂ ਹੋਣਾ, ਉਹ ਕਹਿੰਦੇ ਬੇਰ ਸਾਹਿਬ ਤਾਂ ਭਾਈ ਸਿੱਖਾਂ ਦਾ ਹੀ ਆ, ਜਾਂ ਅੰਮ੍ਰਿਤਧਾਰੀਆਂ ਦਾ ਆਪਣਾ ਤਾਂ ਹੈ ਹੀ ਨਹੀਂ, ਗੱਜ ਕੇ ਬੋਲੋ
ਸਤਨਾਮ।
ਪਰ ਜਿਨ੍ਹਾਂ ਦੇ ਅੰਦਰ ਸ਼ਰਧਾ ਕਿੱਥੋਂ ਕਿੱਥੋਂ ਭੌਰੇ ਆਉਂਦੇ, ਸਵੇਰ ਤੋਂ ਸ਼ਾਮ 'ਤੇ ਨੋਟ ਕਰ ਲਿਓ, ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆਉਣੀਆਂ, ਬਲੈਤਾਂ ਤੱਕ, ਪਤਾ ਸਮੁੰਦਰਾਂ ਤੋਂ ਪਾਰ, ਅਤੇ ਕਈ ਇਲਾਕੇ ਵਾਲਿਆਂ ਨੇ ਰਹਿ ਜਾਣਾ, ਨਗਰ 'ਚ ਰਹਿ ਜਾਣਾ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੱਥੇ ਧੁਰੋਂ ਇਹ ਕਰਨੀ ਇਹ ਲੇਖ ਲਿਖਾ ਕੇ ਆਏ ਹੈ, ਉਹ ਸੰਗਤ ਦੀ ਸ਼ਰਨ ਲੈਂਦੇ ਹਨ।
ਬਿਨ ਸ਼ਬਦ ਕੋ ਥਾਏ ਨਾ ਪਾਈ,
ਬਿਨਾਂ ਸ਼ਬਦ ਗੁਰੂ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਿਸੇ ਦੀ ਘਾਲ ਥਾਂ ਨਹੀਂ ਪੈਂਦੀ। ਇਹ ਤਾਂ ਗੁਰੂ ਮਹਾਰਾਜ ਕਿਰਪਾ ਕਰੇ ਨਾ, ਫਿਰ ਥਾਂ ਪੈਂਦੀ। ਸਾਡਾ ਇਹ ਭਾਈਚਾਰਾ ਅਤੇ ਆਪਾਂ ਡਿਊਟੀ ਕਰਨ ਲੱਗੇ, ਜਾਣ ਲੱਗੇ ਹਾਂ, ਮਹਾਰਾਜ ਨੂੰ ਮੱਥਾ ਟੇਕ ਕੇ ਨਹੀਂ ਜਾਣਾ। ਗੱਜ ਕੇ ਬੋਲੋ
ਸਤਿਨਾਮ।
ਹੁਣ ਗਲ ਵਿੱਚ ਪਰਨਾ ਨਹੀਂ ਬਹੁਤਾ ਰੱਖਦੇ, ਦੂਏ ਤੋਂ ਮੰਗਣਗੇ ਗ੍ਰੰਥੀ ਸਿੰਘ, ਪਰਨਾ ਦੀ ਤੋਂ ਹੱਦ ਕੁ ਸਮਝਦੇ। ਪਰ ਮਹਾਰਾਜ ਦਾ ਇਤਿਹਾਸ ਪੜੋ, ਇਹਦਾ ਨਾਂ ਹਜੂਰੀਆ ਰੱਖਿਆ, ਕਿ ਲਿਛੇ ਕਵਾਸੀ ਆ ਜਾਂਦੀ ਆ, ਕੋਲ ਹੈ ਨਹੀਂ ਫੇਰ ਕੀ ਕਰੋਂਗੇ, ਕੋਈ ਛੀਂਡ ਆ ਜਾਏ ਫੇਰ ਕੀ ਕਰੋਂਗੇ। ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਆ, ਇਹਨਾਂ ਦੇ ਗਲ ਵਿੱਚ ਹਜ਼ੂਰੀ ਇਹ ਪਰਨੇ ਦਾ ਹੋਣਾ ਬਹੁਤ ਜ਼ਰੂਰੀ। ਪਰਨਾ ਨਾਮ ਹੁੰਦਾ ਆਸਰੇ ਦਾ, ਅਤੇ ਜਦੋਂ ਹੁਣ ਵਿਆਹ ਸ਼ਾਦੀ ਆਉਂਦੀ ਉਦੋਂ ਪਤੀ ਦਾ ਪਰਨਾ ਪਤਨੀ ਫੜ ਲੈਂਦੀ ਹੈ, ਤੁਸੀਂ ਵੀ ਗ੍ਰਹਿਸਥੀ ਫੜਾਉਂਦੇ ਹੀ ਹੈ, ਅਤੇ ਆਪ ਗੁਰੂ ਦਾ ਪਰਨਾ ਆਸਰਾ ਨਹੀਂ ਫੜਦੇ। ਇਹਦਾ ਨਾਮ ਮਹਾਰਾਜ ਨੇ ਹਜੂਰੀਆ ਰੱਖਿਆ ਨਾ, ਕਮਰਕਤ ਸਾਹਿਬ ਜਾਂ ਹਜੂਰੀਆ। ਸੋ ਇਸ ਵਾਸਤੇ ਇਹ ਹੁਣ ਆਪਾਂ ਛੱਡੀ ਜਾਂਦੇ ਹਾਂ, ਹੱਥ ਕੇ ਸਮਝਦੇ ਹਾਂ ਕਿ ਅਸੀਂ ਗਿਆਨੀ ਧਿਆਨੀ ਰਾਗ ਕੀਰਤਨ ਜਾਣਦੇ, ਅਸੀਂ ਗੱਲ 'ਚ ਪਰ ਨਾ ਰੱਖੀਏ, ਪਰ ਇਹ ਤਾਂ ਜ਼ਰੂਰੀ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਮਤ ਦਿੰਦੇ ਹਨ,
ਬਿਨ ਸਬਦੈ ਕੋ ਥਾਏ ਨਾ ਪਾਈ।
ਸ਼ਬਦ ਗੁਰੂ ਦੇ ਉਪਦੇਸ਼, ਜੋ ਜੋ ਨਿਯਮ ਉਪਨਿਯਮ ਬਣਾਏ ਹੈ, ਉਹਨਾਂ ਦੀ ਕਮਾਈ ਕੀਤੇ ਤੇ ਬਿਨਾਂ ਕਿਸੇ ਬੰਦੇ ਦੀ ਘਾਲ ਥਾਂ ਨਹੀਂ ਪੈਂਦੀ ਹੈ।
ਕਰਨੀ ਕੀਰਤ ਨਾਮ ਵਸਾਈ,
ਕਰਨੀ ਸ੍ਰੇਸ਼ਟ ਕਰਨੀ ਆ ਤੇ ਉਹਦੀ ਕੀਰਤੀ ਉਹਦਾ ਜਸ ਕਰਨਾ ਹੈ, ਤੇ ਨਾਮ ਗੁਰੂ ਦੇ ਉਪਦੇਸ਼ ਨੂੰ ਸਿਮਰਨ ਨੂੰ ਹਿਰਦੇ ਚ ਵਸਾਉਣਾ। ਨਾਨਕ ਜਿਨ ਕਹਿ ਹਿਰਦੇ ਵਸਿਆ, ਮੋਖ ਮੁਕਤ ਤਿੰਨ ਪਾਇਆ। ਤੇ ਰਸਨਾ ਨਾ ਜਪਾਂਗੇ, ਕਹਿੰਦੇ ਕਿਹੜੀ ਜੁਗਤੀ ਨਾ ਜਪੀਏ। ਮੈਂ ਕਿਹਾ ਜਿਹੜੇ ਰੋਟੀ ਖਾਂਦਾ ਉਹਨਾਂ ਕਿਹੜੀ ਜੁਗਤੀ ਵਰਤਦਾ ਉਹਨਾਂ, ਤੂੰ ਤਾਂ ਰੋਟੀ ਖਾ ਲਈ, ਗੱਲ ਤੋਂ ਥੱਲੇ ਗਈ, ਫਿਰ ਤੈਂ ਕੀ ਕੀਤਾ? ਉੱਥੇ ਤਾਂ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਨਾ। ਇਹਦਾ ਰਸ ਮਿਹਦੇ ਨੇ ਬਣਾਇਆ, ਜਿਗਰ ਨੇ ਖੂਨ ਬਣਾਇਆ, ਖੂਨ ਦਿਲ ਨੂੰ ਚਲ ਗਿਆ, ਦਿਲ ਸਰਕਲ ਕੱਟੀ ਜਾਂਦਾ, ਅੱਗੇ ਓਝ ਬਣ ਗਈ, ਸਾਰੇ ਸਰੀਰ ਵਿੱਚ ਇਹ ਫੈਲ ਗਿਆ। ਇਹ ਕਿਹਨੇ ਕੀਤਾ? ਇਹ ਅਗੰਮੀ ਸ਼ਕਤੀ ਨੇ ਕੀਤਾ। ਤੂੰ ਮੂੰਹ ਦੇ ਨਾਲ ਸਤਨਾਮ ਸਤਨਾਮ ਕਰੀ ਜਾ, ਗਾਹਾਂ ਜਾ ਕੇ ਨਾ ਆਪਣਾ ਕੰਮ ਨਿਰੰਕਾਰ ਨੇ ਆਪੇ ਘਰ ਕਰਾ ਦੇਣਾ। ਤੂੰ ਕਿਹੜੇ ਚੱਕਰ 'ਚ ਪਿਆ ਹੋਇਆ? ਗੱਜ ਕੇ ਬੋਲੋ
ਸਤਨਾਮ।
ਰੋਟੀ ਤਾਂ ਖਾਧੀ, ਬਾਕੀ ਆਪ ਹੀ ਹੋ ਗਿਆ ਨਾ। ਮੂੰਹ ਦੇ ਨਾਲ ਜਾਪ ਕਰੀ ਚੱਲ, ਇਹਨ ਆਪੇ ਥੱਲੇ ਉਤਰ ਜਾਣਾ, ਰੋਮ ਰੋਮ 'ਚ ਚਲੇ ਜਾਣਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸਮਨ ਉਪਜੋ, ਸਗਲੇ ਦੁੱਖ ਪਲਾਇਣ। ਪਾਤਸ਼ਾਹ ਕਿਰਪਾ ਕਰਦੇ ਹਨ,
ਆਪੇ ਦੇਵੈ ਢਿੱਲ ਨਾ ਪਾਈ।
ਉਹ ਨਿਰੰਕਾਰ ਪਰਮੇਸ਼ਰ ਆਪਣੇ ਸੇਵਕਾਂ ਨੂੰ ਦਾਤਾਂ ਦਿੰਦਾ, ਢਿੱਲ ਦੇਰੀ ਨਹੀਂ ਪਾਉਂਦਾ, ਦੇਰੀ ਤਾਂ ਨਹੀਂ ਕਰਦਾ। ਉਹ ਕਾਲਾ ਅਤੇ ਸੰਦਲੀ ਹੈ ਅਤੇ ਲੋਹੀ ਹੈ ਲੈ ਕੇ ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਚਰਨਾਂ ਚਲੇ ਗਿਆ, ਦਿਲੇ ਗਿਆ ਤੋਂ ਢਿੱਡ ਵਜਾਉਂਦੇ ਆ, ਸਖਾਲੇ ਹੋਏ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ, ਕਹਿੰਦੇ ਕਾਲਿਆ ਕੀ ਗੱਲ? ਪਹਿਲਾਂ ਤਾਂ ਕਹਿੰਦਾ ਇਹ ਮਹਾਰਾਜ ਸਾਨੂੰ ਰਹਿਣ ਨਹੀਂ ਦਿੰਦੇ, ਜੈਦ ਪੁਰਾਣੀ ਹੋਣੀ ਉਹ ਵੀ ਚੱਲ ਗਿਆ, ਤੁਹਾਡਾ ਨਗਰ ਗੁਰੂ ਸਰ ਮਹਾਰਾਜ ਵਸਾ ਦਿੱਤਾ, ਹੁਣ ਫੇਰ ਆ ਗਿਆ। ਮਹਾਰਾਜ ਭੁੱਖੇ ਆ, ਖਾਣ ਨੂੰ ਮੰਗਦੇ ਆ, ਕਹਿੰਦੇ ਇਹਨਾਂ ਦੇ ਘੋੜੇ ਜਿਹੜੇ ਉਹਦਾ ਜਮਨਾ ਦਾ ਪਾਣੀ ਪੀਣਗੇ, ਸਤਲੁਜ ਤੋਂ ਜਮਨਾ ਦੇ ਦਰਮਿਆਨ ਵਿੱਚ ਇਹਨਾਂ ਦਾ ਰਾਜ ਹੋ ਗਿਆ। ਘਰੇ ਗਿਆ, ਘਰ ਵਾਲੀ ਕਹਿੰਦੀ ਭਤੀਜਿਆਂ ਨੂੰ ਦੁਆਇਨਾ ਜਿਹੜੇ ਤੇਰੇ ਹੈ, ਕਹਿੰਦੇ ਸਬਰ ਵੀ ਕਰੀਦਾ ਹੁੰਦਾ, ਉਹ ਬੜੀ ਕਲਹਿਣੀ ਸੀ, ਫੇਰ ਆ ਗਿਆ, ਆਪਣਿਆਂ ਨੂੰ ਵੀ ਮਿਲ ਆਇਆ, ਉਹ ਵੀ ਢਿੱਡ ਵਜਾਉਣ। ਕਹਿੰਦੇ ਕਾਲਿਆ ਦੁਨੀਆ ਢੋਲ ਵਜਾਉਂਦੀ, ਤੇਰੇ ਢਿੱਡ ਵਜਾਉਂਦੇ। ਕਹਿੰਦੇ ਮਹਾਰਾਜ, ਘਰ ਵਾਲੀ ਕਹਿੰਦੀ ਭਤੀਜਿਆਂ ਨੇ ਇਹਨਾਂ ਲਈ, ਕਹਿੰਦੇ ਇਹਨਾਂ ਦੇ ਵੀ 22 ਪਿੰਡ ਹੋਣਗੇ, ਉਹ ਨਾਭਾ, ਸੰਗਰੂਰ, ਜੀਂਦ, ਫਰੀਦਕੋਟ, ਇਹ ਸਾਰੀਆਂ ਰਿਆਸਤਾਂ ਇੱਕੋ ਹੀ ਪਰਿਵਾਰ ਦੀਆਂ ਹੋਈਆਂ, ਪਰ ਸੇਵਾ ਕੀਤੀ ਸੀ ਭਾਈ ਰਾਮ ਸਿੰਘ, ਤਰਲੋਕ ਸਿੰਘ, ਸਾਹਿਬਜ਼ਾਦਿਆਂ ਦਾ ਸੰਸਕਾਰ, ਸ਼ਹੀਦਾਂ ਦਾ। ਪਾਤਸ਼ਾਹ ਨੇ ਫਿਰ ਹੁਕਮਨਾਮਾ ਦਿੱਤਾ, ਤੁਮਾਰਾ ਘਰ ਹਮਾਰਾ ਘਰ ਅਸਹਿ, ਤੁਹਾਡਾ ਘਰ ਮੇਰਾ ਘਰ ਹੋਏਗਾ। ਸੋ ਇਸ ਵਾਸਤੇ ਸਭ ਸੇਵਾ ਕੀਤੀ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਸਭ ਪਾਪਕ ਸੰਭਲ ਭੰਨੇ। ਪਾਤਸ਼ਾਹ ਜੀ ਕਿਰਪਾਲਤਾ ਕਰਦੇ ਆ, ਜਿਲੇ ਦਾਤਾਂ ਦੇਣ ਲੱਗਦਾ ਨਾ, ਫਿਰ ਢਿੱਲ ਦੇਰੀ ਨਹੀਂ ਕਰਦਾ, ਪਰ ਅਸੀਂ ਉਹਦੇ ਦਰਬਾਰ 'ਚ ਢਹਿੰਦੇ ਨਹੀਂ, ਇੱਥੇ ਆ ਕੇ ਵੀ ਆਕੜੇ ਰਹਿੰਦੇ ਹਾਂ। ਢਹਿਣ ਵਿੱਚ ਦੇਰ ਆ, ਦਾਤ ਲੈਣ ਵਿੱਚ ਦੇਰ ਨਹੀਂ। ਮੇਲ ਲਿਹੋ ਦਿਆਲ ਢਹਿ ਪੈ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਭਰਮਤ ਬਹੁਰ। ਅਸੀਂ ਸੇਵਾ ਵੀ ਕਰਦੇ ਹਾਂ ਅਤੇ ਹੰਕਾਰ ਵਿੱਚ ਆਪਣੀ ਪ੍ਰਭੂ ਸੱਤਾ ਜਮਾਉਣ ਵਾਸਤੇ ਆਪਣਾ ਨਾਮ ਰੋਸ਼ਨ ਕਰ ਲਏ, ਗੁਰੂ ਦਾ ਨਾਮ ਨਹੀਂ, ਗੁਰੂ ਦੇ ਵੀ ਮੋਹਰੇ ਹੋ ਹੋ ਕੇ ਪਹਿਲਾਂ ਪਾਉਂਦੇ ਹਾਂ, ਦਾਸ ਨਹੀਂ ਬਣਦੇ। ਜਿਹੜਾ ਦਾਸ ਬਣਦਾ ਹਮ ਪੀਛਾ ਲਾ ਕੇ ਚਲੀ, ਉਹਦਾ ਬਰਕਤਾਂ ਲੈ ਲੈਂਦਾ ਗੁਰੂ ਘਰ ਚੋਂ, ਪਾਤਸ਼ਾਹ ਸਮਤ ਦਿੰਦੇ ਹਨ।
ਮਨ ਮੁਖ ਭਰਮ ਭੁੱਲੇ ਸੰਸਾਰ,
ਜਿਹੜੇ ਮਨ ਮੁਖ ਲੋਕ ਆ ਸੰਸਾਰ ਦੇ ਮਾਇਆ ਪਦਾਰਥਾਂ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਭੁੱਲੇ ਫਿਰਦੇ ਹਨ।
ਬਿਨ ਰਾਸੀ ਕੂੜਾ ਕਰੇ ਵਾਪਾਰ,
ਕੋਲ ਸ਼ਰਧਾ ਰੂਪੀ ਰਾਸ ਪੂੰਜੀ ਹੈ ਨੀ, ਇਹ ਝੂਠੀ ਮਾਇਆ ਇਕੱਠੀ ਕਰਦਾ, ਝੂਠੀ ਮਾਇਆ ਦਾ ਵਣਜ ਵਪਾਰ ਕਰ ਰਿਹਾ ਹੈ।
ਬਿਨ ਰਾਸ਼ੀ ਵੱਖਰ ਪੱਲੇ ਨਾ ਪਾਏ,
ਇਹ ਸ਼ਰਧਾ ਰੂਪੀ ਪੂੰਜੀ ਤੋਂ ਬਿਨਾਂ, ਪ੍ਰੇਮ ਰੂਪੀ ਪੂੰਜੀ ਤੋਂ ਬਿਨਾਂ, ਇਹ ਨਾਮ ਰੂਪੀ ਗਿਆਨ ਰੂਪੀ ਗੁਰੂ ਦੀ ਬਖਸ਼ਿਸ਼ ਰੂਪੀ ਸੌਦਾ ਬੁੱਧੀ ਰੂਪੀ ਪੱਲੇ 'ਚ ਨਹੀਂ ਪੈਂਦਾ, ਜਿਵੇਂ ਆਉਂਦੇ ਖਾਲੀ ਤੁਰ ਜਾਂਦੇ। ਪੱਲੇ ਦਾ ਤਾਂ ਹੀ ਪਵੇ ਜੇ ਅੰਦਰ ਸ਼ਰਧਾ ਵਿਸ਼ਵਾਸ ਭਰੋਸਾ ਹੋਵੇ। ਗੁਰੂ 'ਤੇ ਸ਼ਰਧਾ ਨਹੀਂ, ਕਿਸੇ ਦੀ ਜੁੱਤੀ ਚੁੱਕ ਕੇ ਲੈ ਗਏ, ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦਾ ਮੋਟਰਸਾਈਕਲ ਲੈ ਗਏ, ਅਤੇ ਕਿਸੇ ਦਾ ਨਹਾਉਣ ਲੱਗਿਆਂ ਬੈਗ ਚੁੱਕ ਕੇ ਲੈ ਗਏ, ਉਹ ਤਾਂ ਨਹਾਉਂਦਾ ਵੱਖ ਬਚਾ ਕੇ ਹਿਉਂ ਲਓ। ਕਿਸੇ ਦਾ ਬਟੂਆ ਕੱਢ ਲਿਆ, ਕੈਮਰੇ ਲੱਗੇ ਉੱਥੋਂ ਤਾਂ ਸੋਚਣਗੇ ਕਿ ਫੋਟੋ ਨਾ ਆ ਜਾਏ, ਅਤੇ ਜਿਹੜਾ ਉੱਤੇ ਅਗੰਮੀ ਕੈਮਰਾ ਰੱਬ ਦਾ ਉਹ ਤੋਂ ਡਰਦੇ ਹੀ ਨਹੀਂ। ਗੱਜ ਕੇ ਬੋਲੋ
ਸਤਨਾਮ।
ਇਸ ਕੈਮਰੇ ਦਾ ਮਾੜਾ ਮੋਟਾ ਭੈ ਜਿਹਾ ਰੱਖਦੇ ਆ, ਉਹਦਾ ਵੀ ਤਾਂ ਕੈਮਰਾ ਹੈਗਾ ਨਾ, ਉਹਦੀ ਅੱਖ ਤਾਂ ਸਾਰੇ ਦੇਖ ਰਹੀ ਹੈ, ਉਹਦੀ ਅੱਖ ਦੀ ਮਾਰ ਤੋਂ ਕਿੱਥੋਂ ਬਚ ਜਾਵਾਂਗੇ, ਉਹ ਤਾਂ ਹਰ ਜਗ੍ਹਾ ਦੇਖ ਰਿਹਾ ਹੈ। ਪਾਤਸ਼ਾਹ ਸਮਤ ਦਿੰਦੇ ਹਨ।
ਮਨਮੁਖ ਭੁੱਲਾ ਜਨਮ ਗਵਾਏ,
ਇਹ ਮਨਮੁਖ ਅਗਿਆਨਤਾ ਦੇ ਵਿੱਚ ਭੁੱਲੇ ਹੋਏ, ਈਰਖਾ ਹੰਕਾਰ ਨਫ਼ਰਤ ਘਿਰਣਾ ਵਿੱਚ ਪਰਮਾਤਮਾ ਨੂੰ ਭੁਲਾ ਕੇ ਨਾਸਤਿਕਤਾ ਦੇ ਵਿੱਚ ਆਪਣਾ ਜਨਮ ਵਿਅਰਥ ਗਵਾਉਂਦੇ ਆ। ਸ਼ਰਧਾ ਭਗਤੀ ਧਾਰ ਕੇ ਸੇਵਾ ਸਿਮਰਨ ਕਰਕੇ ਆਪਣਾ ਜਨਮ ਨਹੀਂ ਸਵਾਰਦੇ ਹਨ।
ਸਤਿਗੁਰ ਸੇਵੇ ਸੋ ਲਾਲਾ ਹੋਏ।
ਪ੍ਰਸ਼ਨ ਸੀ ਲਾਲਾ ਕੌਣ ਆ, ਕਹਿੰਦਾ ਜਿਹੜਾ ਸਤਿਗੁਰੂ ਜੀ ਦਾ ਹੁਕਮੀ ਦਾਸ ਬਣ ਕੇ ਸੇਵਾ ਕਰਦਾ ਉਹੀ ਲਾਲਾ ਦਾਸ ਹੁੰਦਾ ਹੈ।
ਉਤਮ ਜਾਤੀ ਉਤਮ ਸੋਏ,
ਉਹ ਲਾਲਾ ਜਿਹੜਾ ਸੇਵਾਦਾਰ ਆ ਉਹਦੀ ਜਾਤ ਉੱਤਮ ਆ, ਉਹਦੀ ਸੋਭਾ ਵੀ ਉੱਤਮ ਆ। ਅਤੇ ਹੁਣ ਜਿਵੇਂ ਜਾਤੀ ਕਰਕੇ ਤੇ ਭਾਈ ਜੈਤਾ ਮਜ਼ਬੀਆਂ 'ਚੋਂ ਸੀ ਨਾ, ਅਤੇ ਸੇਵਾ ਕਰਕੇ ਉੱਤਮ ਹੋ ਗਿਆ ਅਤੇ ਸੋਭਾ ਵੀ ਉੱਤਮ ਹੋ ਗਈ। ਅਤੇ ਜੇ ਸਾਡੇ 'ਚ ਨਫ਼ਰਤ ਹੁੰਦੀ, ਨਹੀਂ ਹੁਣ ਤੂੰ ਭਿੱਟਿਆ ਗਿਆ ਮਹਾਰਾਜ ਦਾ ਸੀਸ, ਤੂੰ ਹੀ ਸੰਸਕਾਰ ਕਰਦੇ, ਇਹਦਾ ਦਸਵੇਂ ਪਾਤਸ਼ਾਹ ਦੀ ਫਰਾਖ ਦਿਲੀ ਆ ਨਾ, ਬਾਹਾਂ ਫਲਾ ਲਈਆਂ, ਆ ਜਾ ਬਈ, ਜੱਫੀ 'ਚ ਲੈ ਲਿਆ, ਅਰੇ ਗਰੇਟੇ ਗੁਰੂ ਕੇ ਬੇਟੇ। ਗੱਜ ਕੇ ਬੋਲੋ
ਸਤਨਾਮ।
ਇਹਦਾ ਮਹਾਰਾਜ ਦੀ ਵਿਸ਼ਾਲ ਦਿਲੀ ਆ ਨਾ, ਫਰਾਖ ਦਿਲੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ। ਇਸ ਕਰਕੇ ਉਹਦੀ ਜਾਤ ਉੱਤਮ ਆ, ਉਹਦੀ ਸੋਭਾ ਉੱਤਮ ਆ, ਜਿਹੜਾ ਦਾਸ ਬਣ ਜਾਂਦਾ ਹੈ।
ਗੁਰ ਪੌੜੀ ਸਭ ਤੂੰ ਉੱਚਾ ਹੋਏ,
ਇਹ ਗੁਰੂ ਦੀ ਜਿਹੜੀ ਪੌੜੀ ਹੈ ਸਿੱਖਿਆ ਰੂਪ ਔਰ ਗੁਰੂ ਦੀ ਉਪਦੇਸ਼ ਰੂਪੀ ਪੌੜੀ, ਇਹ ਸਤ ਭੂਮਿਕਾ ਰੂਪ ਔਰ ਚਤੁਰ ਦੀ ਭੂਮਿਕਾ ਜਿਹੜੀ ਆਪਣੇ ਗਿਆਨ ਭੂਮਿਕਾ ਹੈ, ਇਹ ਪੌੜੀ ਉੱਚੀ ਹੈ। ਜਿਹੜਾ ਇਸ ਪੌੜੀ ਦੇ ਡੰਡੇ ਹੈ ਸਰਵਣ ਔਰ ਜਿਹੜੇ ਸਾਧ ਸੰਗਤ ਜੀ ਅਤੇ ਮੰਨਣ ਅਧਿਆਸਣ ਆਦਿਕ ਤਤੋਂ ਦਾ ਸੋਧਨ ਆਦਿਕ ਬੈਰਾਗ ਬਵੇ ਖੜ ਸੰਮਤੀ ਮੋਕਸ਼ ਇੱਛਾ ਰੂਪ ਔਰ ਇਸੇ ਤਰ੍ਹਾਂ ਸ਼ੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਸਤਵਾ ਪਥੀ ਪਦਾਰਥ ਭਾਵਨੀ ਔਰ ਇਸੇ ਤਰ੍ਹਾਂ ਸਾਧ ਸਿੰਘ ਤੁਰੀਆ ਆਦਿਕ ਜਿਹੜੀਆਂ ਅਸੰਗ ਸ਼ਕਤੀ ਤੁਰੀਆ ਆਦਿਕ ਇਹ ਸੱਤ ਭੂਮਿਕਾ ਰੂਪੀ ਪੌੜੀਆਂ, ਇਹਨਾਂ ਦੁਆਰਾ ਫਿਰ ਇਹ ਮੰਜ਼ਲ 'ਤੇ ਪਹੁੰਚਦਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਪੌੜੀ ਹੈ, ਜਿਹੜਾ ਇੱਥੇ ਚੜ੍ਹਦਾ ਉਹ ਉਸ ਮਹਿਲ ਸਰੂਪ ਨੂੰ ਪ੍ਰਾਪਤ ਕਰਦਾ ਹੈ।
ਨਾਨਕ ਨਾਮ ਵਡਾਈ ਹੋਏ,
ਪਾਤਸ਼ਾਹ ਕਹਿੰਦੇ ਨਾਮ ਦੀ ਕਮਾਈ ਕਰਕੇ ਨਾਮੀ ਵਿੱਚ ਅਭੇਦ ਹੋ ਕੇ ਵਡਿਆਈ ਹੁੰਦੀ ਹੈ। ਨਾਮ ਤਾਂ ਬਹੁਤ ਜਪਦੇ ਆ ਪਰ ਉਹਦੇ 'ਚ ਅਭੇਦ ਅਵਸਥਾ ਨਹੀਂ, ਅਭੇਦ ਹੋਣ ਵਾਸਤੇ ਤਾਂ ਹੋਂਦ ਮਿਟਾਉਣੀ ਪੈਣੀ ਹੈ, ਫਿਰ ਅਭੇਦ ਅਵਸਥਾ ਆਏਗੀ। ਅਤੇ ਜਿੰਨਾ ਚਿਰ ਭੇਦ ਬਣਿਆ ਹੋਇਆ ਉਨ੍ਹਾਂ ਚਿਰ ਉਹ 'ਚ ਅਭੇਦ ਹੋਣਾ ਨਹੀਂ, ਇਸ ਕਰਕੇ ਫਿਰ ਤਾਂ ਭੇਦ ਭਾਵ ਸਗਰੋ ਅਬਨਾਸਿਓ ਬ੍ਰਹਮ ਜੋਤ ਔਰ ਮੈਂ ਪ੍ਰਕਾਸਿਓ ਪਰਮਾਨੰਦ ਬ੍ਰਹਮਾਨੰਦ ਮੈਂ ਜੋਰਾ ਪਰਮਾਨੰਦ ਭਇਓ ਮਨ ਮੋਰਾ, ਭਰਤਰੀ ਜੀ ਨੇ ਵੀ ਐਸਾ ਕਿਹਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸਿਧਾਂਤ ਰੂਪੀ ਉਪਦੇਸ਼ ਹੈ। अगर ये हिरदे च वसावांगे गुरु महाराज की कृपा दे पात्र अवश्य बनांगे। आई संगत नूं जी आया आप जी का बहुत बहुत धन्नवाद, प्रबंधकों का संगतों का धन्नवाद। गुरु महाराज कृपा करन, समाधि दात बख्शिश करन, पंथ विच एकता पाग प्यार चढ़दी कला बख्शिश करन। इनियां बेनतियां प्रवान करनियां। वाहिगुरु जी का खालसा, वाहिगुरु जी की फतह।